ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ ਸਿਵਾਹੇ ਗੁਰੂ।
ਦੇਸ਼ ਵਿਦੇਸ਼ ਤੇ ਦੁਨੀਆਂ ਦੇ ਕੋਨੇ ਕੋਨੇ ਤੋਂ ਹਰਮਨ ਰੇਡੀਓ ਦੇ ਵਿਹੜੇ ਵਿਚ ਜੁੜੇ ਅੰਮ੍ਰਿਤ ਵੇਲੇ ਦੇ ਅੰਮ੍ਰਿਤਮਈ ਪ੍ਰੋਗਰਾਮ ਗਾਵੋ ਸੱਚੀ ਬਾਣੀ ਵਿਚ ਜੁੜ ਬੈਠੇ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ ਜੀਓ ਆਇਆਂ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਫਿਰ ਤੋਂ ਵੀਕਐਂਡ ਹੈ ਜੀ, ਤੇ ਆਪਾਂ ਆਪਣੇ ਵਾਅਦੇ ਅਨੁਸਾਰ ਵੀਕਐਂਡ ਤੇ ਇਸ ਲਾਈਵ ਪ੍ਰੋਗਰਾਮ ਵਿਚ ਗੁਰਬਾਣੀ ਵਿਚਾਰ ਦੇ ਲਈ 1 ਘੰਟਾ ਗੁਜ਼ਾਰਾਂਗੇ ਤੇ ਆਸ ਕਰਦੇ ਹਾਂ ਕਿ ਜਿੱਥੋਂ ਵੀ ਤੁਸੀਂ ਸਾਡੇ ਨਾਲ ਰਾਬਤਾ ਬਣਾਈ ਬੈਠੇ ਹੋ ਤੁਸੀਂ ਇਸ ਬਾਣੀ ਦਾ ਆਨੰਦ ਮਾਣ ਰਹੇ ਹੋ ਤੇ ਸਾਨੂੰ ਆਪਣੀ ਫੀਡਬੈਕ ਵੀ ਦੇ ਕੇ ਸਾਡਾ ਜੋ ਪ੍ਰੋਗਰਾਮ ਹੈ ਉਸਨੂੰ ਸਫਲਾ ਕਰ ਰਹੇ ਹੋ। ਸੋ ਆਓ ਅੱਜ ਦੇ ਪ੍ਰੋਗਰਾਮ ਵਿਚ ਜੋ ਆਪਾਂ ਬਾਣੀ ਦੀ ਕਥਾ ਵਿਚਾਰ ਕਰਨੀ ਹੈ ਉਹਦੇ ਵਿਚ ਆਸਾ ਦੀ ਵਾਰ ਦੀ ਬਾਣੀ ਦੀ 14ਵੀਂ ਪੌੜੀ ਤੇ ਨਾਲ ਸੰਬੰਧਿਤ ਸਲੋਕਾਂ ਨੂੰ ਵਿਚਾਰਨਾ ਹੈ ਤੇ ਇਹ ਆਵਾਜ਼ ਦੀਆਂ ਲਹਿਰਾਂ ਦੇ ਉਸ ਪਾਰ ਤੁਸੀਂ ਤੇ ਇਸ ਪਾਰ ਮੈਂ ਤੇ ਮੇਰੇ ਨਾਲ ਸਾਥ ਦੇਣਗੇ ਸਰਦਾਰ ਅਮਨਦੀਪ ਸਿੰਘ ਸਿੱਧੂ ਜੀ। ਮੈਂ ਸੱਦਾ ਦਿੰਦਾ ਹੈ ਅਮਨਦੀਪ ਸਿੰਘ ਜੀ ਨੂੰ। ਅਮਨਦੀਪ ਜੀ ਆਓ ਸ਼ੁਰੂ ਕਰਦੇ ਹਾਂ ਕਥਾ ਵਿਚਾਰ ਦਾ ਪ੍ਰਵਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰੇ ਹੀ ਸਰੋਤੇ ਜਿਹੜੇ ਜੁੜੇ ਹੋਏ ਨੇ ਦੇਸ਼ ਵਿਦੇਸ਼ ਤੋਂ, ਉਹਨਾਂ ਨੂੰ ਮੇਰੇ ਵੱਲੋਂ ਬਹੁਤ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੰਨੀ ਕੁ ਰੱਬ ਨੇ ਮਤ ਬਖਸ਼ੀ ਆ ਉਸ ਦੇ ਮੁਤਾਬਕ ਅਸੀਂ 14ਵੀਂ ਪੌੜੀ ਆਸਾ ਦੀ ਵਾਰ ਦੇ ਵਿੱਚ ਉਸਦੇ ਬਾਰੇ ਚਿੰਤਨ ਕਰਾਂਗੇ। ਬਹੁਤ ਸਾਰੀਆਂ ਤਰੁੱਟੀਆਂ, ਗਲਤੀਆਂ ਬਾਣੀ ਪੜ੍ਹਦੇ ਹੋਏ ਮਾਤਰਾਵਾਂ ਅੱਗੇ ਪਿੱਛੇ ਹੋ ਜਾਣ ਤਾਂ ਪਹਿਲਾਂ ਹੀ ਮਾਫ਼ੀ ਦੇ ਹੱਕਦਾਰ ਹਾਂ ਜੀ। ਅਤੇ ਇਸ ਪੌੜੀ ਦੀ ਬੜੀ ਮਹਾਨਤਾ ਹੈ। ਪੌੜੀ ਵੈਸੇ ਬਾਣੀ ਤਾਂ ਸਾਰੀ ਬਹੁਤ ਵਧੀਆ, ਪਰ ਇਸ ਦੇ ਵਿੱਚ ਜੋ ਸਿਧਾਂਤ ਆਏ ਨੇ ਇਹਨਾਂ ਸ਼ਲੋਕਾਂ ਦੇ ਵਿੱਚ ਉਹ ਵੀ ਬਹੁਤ ਪ੍ਰਚਲਿਤ ਨੇ। ਅਕਸਰ ਉੱਚੇ ਹੋਣ ਦੀਆਂ ਉਦਾਹਰਨਾਂ ਇਹਨਾਂ ਸਲੋਕਾਂ ਨੂੰ ਦੇ ਸੰਦਰਭ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਕਿ ਬੰਦਾ ਜਦੋਂ ਉੱਚਾ ਆਪਣੇ ਆਪ ਨੂੰ ਮਹਿਸੂਸ ਕਰਦਾ ਤਾਂ ਇਹ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ। ਅਤੇ ਕਈ ਜਿਹੜੇ ਲੋਕ ਨੇ, ਕਈ ਮਨੁੱਖ ਨੇ, ਉਹ ਨੀਵੇਂ ਹੋਣ ਦਾ ਢੌਂਗ ਕਰਦੇ ਨੇ ਅਤੇ ਉਹਨਾਂ ਨੀਵਿਆਂ ਦੇ ਵਾਸਤੇ ਵੀ ਕੁਛ ਲੋਕ ਦੇ ਵਿੱਚ ਦੋਨਾਂ ਵਾਸਤੇ ਉਦਾਹਰਨਾਂ ਨੇ। ਔਰ ਉਸ ਤੋਂ ਬਾਅਦ ਜਿਹੜਾ ਪਖੰਡ ਹੈ ਉਹਦੀ ਵੀ ਗੱਲ ਹੋਏਗੀ ਅਤੇ ਫਿਰ ਦੁਨੀਆਂ ਦੇ ਅੰਦਰ ਜਿਹੜਾ ਕੱਪੜਿਆ, ਰੂਪ, ਫੈਸ਼ਨ, ਆਪਣੇ ਆਪ ਨੂੰ ਹਾਂਜੀ ਮੰਦਾ ਚੰਗਾ ਅਤੇ ਉਹ ਸਾਰੇ ਸਿਧਾਂਤ ਇਸ ਦੇ ਵਿੱਚ ਹੋਣਗੇ। ਸੋ ਲੋਕ ਮੁਹਾਵਰਿਆਂ ਦੇ ਵਿੱਚ ਇਹ ਜਿਹੜੀ ਵਾਰ ਹੈ, ਇਹ ਜਿਹੜੀ ਵਾਰ ਦੀ ਪੌੜੀ 14ਵੀਂ ਹੈ ਉਹ ਬੜੀ ਹੀ ਪ੍ਰਚਲਿਤ ਹੈ। ਸੋ ਇਸ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ, ਪਰ ਪਹਿਲਾਂ ਅਸੀਂ ਕੀਰਤਨੀ ਰੂਪ ਸੁਣ ਲਈਏ ਤਾਂ ਬਿਹਤਰ ਹੋਏਗਾ ਜੀ।
ਜੀ ਜੀ ਅਮਨਦੀਪ, ਕੀਰਤਨ ਰੂਪ ਵਿੱਚ ਜਦੋਂ ਆਪਾਂ ਸੁਣ ਲੈਂਦੇ ਹਾਂ ਤੇ ਨਾਲ ਹੀ ਉਹ ਸਾਰਾ ਕੁਛ ਐ ਨਕਸ਼ੇ ਵਾਂਗ ਸਾਡੇ ਅੰਦਰੋਂ ਲਿਖਿਆ ਜਾਂਦਾ ਹੈ, ਸਮਝਣ ਵਿੱਚ ਵੀ ਬੜੀ ਸੌਖ ਰਹਿੰਦੀ ਹੈ। ਤੇ ਗੁਰਬਾਣੀ ਤੇ ਵੈਸੇ ਸਮਝਣ ਲਈ ਗੁਰੂ ਸਾਹਿਬ ਨੇ ਕੀਰਤਨ ਦੀ ਬੜੀ ਮਰਿਆਦਾ ਤੇ ਮਹਾਨਤਾ ਦੱਸੀ ਹੈ, ਤਾਂ ਉਹ ਸਰੋਤਿਓ ਸਰਵਣ ਕਰਦੇ ਹਾਂ ਅੱਜ ਦੀ ਇਸ ਪੌੜੀ ਦਾ ਪਹਿਲਾਂ ਕੀਰਤਨ ਰੂਪ ਵਿੱਚ ਪ੍ਰਾਤਨ ਸਾਜਾਂ ਨਾਲ ਗਾਈ ਹੋਈ ਜੋ ਪੌੜੀ ਹੈ ਉਸ ਦਾ ਕੀਰਤਨ ਸਰਵਣ ਕਰੀਏ।
ਸਲੋਕ ਮਹੱਲਾ ਪਹਿਲਾ, ਸਿਮਰਨ ਸਰਾਇਰਾ ਆਦਿ ਆਤਮਾ ਚ ਓਏ ਲਿਆਵੇ ਆਸ ਕਰ ਜੈ ਨਰਸ ਕਿਸ ਪਲਕ ਕੇ ਪਲਵਤ ਕੇ ਸਾਹਮਣੇ ਆਵੇ ਪਤ ਮਿਰਚਨੀ ਵੀ ਨਾਨਕਾ ਗੁਣਤੀਆਂ ਤਤ ਸਭ ਕੋ ਨਿਵਾਇਆ ਕੋ ਪਰ ਕੋ ਨਿਵੇ ਨਾ ਕੋਏ ਕਰ ਤਰਾ ਜੀ ਤੋਲੀਆਂ ਦਿਵਸ ਗੌਰਵ ਹੋਏ ਅਪਰਾ ਜੀ ਦੂਣਾ ਨਿਵਾਇ ਜੋ ਹੰਤਾ ਮਿਰਗਾ ਗਏ ਸੀਸ ਨਿਵਾਇਆ ਕਹਿਤੀ ਹੈ ਜੇ ਜਾਨ ਸਿਮਰਨ ਕਰਮ ਸਫੋ ਕਿਟਨੇ ਚੋ ਕਰਮ ਤੋ ਨਾਨਕ ਨੇਚੋ ਧਿਆਵੇ ਬਿਨ ਸਤਿਗੁਰ ਵਾਟ ਨਾ ਪਾਵੇ ਪੌੜੀ ਕਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣ ਹੁਕਮ ਕੀਏ ਮਨ ਭਾਵਦੇ ਰਾ ਭੀੜੇ ਅੱਗੇ ਜਾਵਣਾ ਨੰਗਾ ਦੁਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਅਵਗਣ ਪਛੋਤਾਵਣਾ
ਕਰ ਅਵਗਣ ਪਛੋਤਾਵਣਾ ਅਮਨਦੀਪ ਇਹ ਜਿਹੜੀ ਪੌੜੀ ਆਪਾਂ ਅੱਜ ਵਿਚਾਰਨ ਜਾ ਰਹੇ ਹਾਂ ਮੈਨੂੰ ਨਾ ਆਪਣੇ ਬਚਪਨ ਦੀਆਂ ਕੁਝ ਯਾਦਾਂ ਵੀ ਨਾਲ ਇਹਦੇ ਜੁੜੀਆਂ ਨਜ਼ਰ ਆਉਂਦੀਆਂ ਨੇ ਸਾਡੇ ਬਜ਼ੁਰਗ ਸਾਨੂੰ ਨਾ ਮੱਸਿਆ ਲੈ ਕੇ ਜਾਂਦੇ ਹੁੰਦੇ ਸੀ ਪੈਦਲ ਜਾਂਦੇ ਹੁੰਦੇ ਸੀ ਇੱਥੋਂ ਤਕਰੀਬਨ ਸਾਡੇ ਪਿੰਡ ਤੋਂ ਹੋਣਾ 40 ਕਿਲੋਮੀਟਰ ਤਕਰੀਬਨ ਸਫ਼ਰ ਬਣ ਜਾਂਦਾ 40-30 ਬੰਦਾ ਹਾਂਜੀ ਤੇ ਉਹਨਾਂ ਧਾਰਨਾਵਾਂ ਵਿੱਚ ਕੁਝ ਉਹਨਾਂ ਕਿਉਂਕਿ ਬਾਣੀ ਉਹਨਾਂ ਨੂੰ ਸਿੱਧੇ ਤੌਰ ਰੂਪ ਵਿੱਚ ਕੰਠ ਨਹੀਂ ਸੀ ਬਜ਼ੁਰਗ ਅਨਪੜ੍ਹ ਹੁੰਦੇ ਸੀ ਪਰ ਉਹ ਧਾਰਨਾਵਾਂ ਵਿੱਚ ਪੜ੍ਹਦੇ ਹੁੰਦੇ ਸੀ ਵੱਧ ਕੇ ਗਵਾਇਆ ਸਿੰਬਲ ਆ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਤੇ ਉਹ ਐਨ ਮੈਨੂੰ ਜਾਪਦਾ ਵੀ ਉਹ ਅੱਜ ਮੇਰੇ ਨਾ ਜਿਹਨ ਵਿੱਚ ਉਹ ਆਵਾਜ਼ ਜਿਹੜੀ ਗੂੰਜ ਰਹੀ ਆ ਜਦੋਂ ਮੈਂ ਇਸ ਪੌੜੀ ਨੂੰ ਪੜ੍ਹ ਰਿਹਾ ਸੀ ਸਿੰਬਲ ਰੁੱਖ ਸਰਾਇਰਾ ਅਤ ਧੀਰਗ ਅਤ ਮੁੱਚ ਮੈਨੂੰ ਉਹ ਸਾਰੀ ਗੱਲ ਜਿਹੜੀ ਆ ਉਹ ਐਵੇਂ ਜਾਪਦੀ ਕਿ ਉਹ ਉਦੋਂ ਦੀ ਵੀ ਕੁਛ ਸਮਝ ਆਈ ਹੋਈ ਸੀ ਭਾਵੇਂ ਬਚਪਨ ਸੀ ਮੇਰਾ ਪਰ ਜਿਵੇਂ ਬਜ਼ੁਰਗ ਗਾ ਕੇ ਇਹਨੂੰ ਕਰਦੇ ਸੀ ਨਾ ਤੇ ਉਹ ਬੜਾ ਆਨੰਦ ਆਉਂਦਾ ਸੀ ਜੀ
ਜੀ ਬਿਲਕੁਲ ਪਹਿਲਾਂ ਵੀ ਜ਼ਿਕਰ ਹੋਇਆ ਇਸ ਗੱਲ ਦਾ ਕਿ ਇਹਨਾਂ ਸਲੋਕਾਂ ਦੇ ਵਿੱਚ ਇਸ ਪੌੜੀ ਦੇ ਵਿੱਚ ਬਹੁਤ ਸਾਰੇ ਜਿਹੜੇ ਤੁਕਾਂ ਨੇ ਉਹ ਮੁਹਾਵਰੇ ਬਣ ਚੁੱਕੇ ਨੇ ਇੰਨਾ ਇਹ ਪ੍ਰਚਲਿਤ ਹੋਈਆਂ ਨੇ ਸਲੋਕ ਸਾਰੀ ਆਸਾ ਦੀ ਵਾਰ ਹੀ ਇੰਨੀ ਪ੍ਰਚਲਿਤ ਸੀ ਕਿ ਇਹਨਾਂ ਦੀਆਂ ਗਾਂ ਧਾਰਨਾ ਬਣ ਗਈਆਂ ਲੋਕਾਂ ਨੇ ਇਹਨਾਂ ਨੂੰ ਹੋਰ ਸਧਾਰਨ ਰੂਪ ਦੇ ਵਿੱਚ ਧਾਰਨਾਵਾਂ ਦੇ ਰੂਪ ਦੇ ਵਿੱਚ ਬਦਲ ਲਿਆ ਤੇ ਹੌਲੀ ਹੌਲੀ ਲੋਕ ਮੁਹਾਵਰੇ ਬਣ ਗਏ ਤੇ ਉਹੀ ਜਿਸ ਤਰ੍ਹਾਂ ਇਹਨਾਂ ਪਹਿਲੇ ਸਲੋਕ ਦੇ ਵਿੱਚ ਹੀ ਆਏਗਾ ਸਿਮਲ ਰੁੱਖ ਸਰਾਇਰਾ ਤੁਸੀਂ ਹੁਣੇ ਹੀ ਦੱਸਿਆ ਤੇ ਫਿਰ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਇਹ ਵੀ ਬੜੀ ਹੀ ਪ੍ਰਚਲਿਤ ਤੁਕ ਹੈ ਤੇ ਫਿਰ ਹੁਣ ਇੱਕ ਹੋਰ ਪ੍ਰਚਲਿਤ ਇਸੇ ਦੇ ਵਿੱਚ ਹੈ ਕਿ ਸੀਸ ਨਿਵਾਏ ਕਿਆਥੀਏ ਜਾਂ ਹਿਰਦੇ ਕਸੁੱਧੇ ਜਾਏ ਇਹ ਉਸ ਵਿਅਕਤੀ ਦੇ ਲਈ ਕੀਤਾ ਜਾਂਦਾ ਜਿਹੜਾ ਕਿ ਬਾਹਰੋਂ ਤਾਂ ਬਹੁਤ ਮਿੱਠਾ ਬਣਦਾ ਪਰ ਅੰਦਰੋਂ ਉਹਦੇ ਅੰਦਰ ਬੜਾ ਕਪਟ ਹੁੰਦਾ ਆ ਸੋ ਦੂਜੇ ਪਾਸੇ ਜਿਹੜਾ ਇੱਕ ਹੋਰ ਇਸੇ ਹੀ ਪੌੜੀ ਦੇ ਅਖੀਰ ਦੇ ਵਿੱਚ ਕੱਪੜ ਰੂਪ ਸਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਸੋ ਇਹ ਵੀ ਇੱਕ ਲੋਕ ਮੁਹਾਵਰੇ ਦੇ ਰੂਪ ਦੇ ਵਿੱਚ ਸਾਹਮਣੇ ਆ ਰਿਹਾ ਸੋ ਇਸ ਤੋਂ ਪਹਿਲਾਂ ਕਿ ਆਪਾਂ ਸਲੋਕਾਂ ਦੀ ਵਿਆਖਿਆ ਕਰੀਏ ਇੱਕ ਵਾਰੀ ਫਿਰ ਦੱਸ ਦਈਏ ਕਿ ਜੋ ਬਾਰਵੀਂ ਪੌੜੀ ਆਸਾ ਦੀ ਵਾਰ ਦਾ ਮੱਧ ਹੈ ਉਸ ਦੇ ਵਿੱਚ ਸ਼ਬਦ ਰੂਪ ਸ਼ਬਦ ਜਿਹੜਾ ਗੁਰੂ ਹੈ ਉਹ ਗੁਰਮੁਖ ਦੇ ਹਿਰਦੇ ਵਿੱਚ ਪ੍ਰਗਟ ਹੋ ਚੁੱਕਾ ਹੈ ਤੇ ਜਦੋਂ ਇਹ ਸ਼ਬਦ ਪ੍ਰਗਟ ਹੋ ਗਿਆ ਆ ਹੁਣ ਉਸ ਨੂੰ ਸੋਝੀ ਆ ਗਈ ਹੈ ਹੁਣ ਉਹ ਉਸ ਗੁਰੂ ਕਿਰਪਾ ਦੇ ਨਾਲ ਉਸ ਅਵਸਥਾ ਦੇ ਵਿੱਚ ਦੇ ਉੱਤੇ ਜਾ ਕੇ ਬਿਰਾਜਮਾਨ ਹੋ ਗਿਆ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਸਤਿਗੁਰੂ ਦ੍ਰਿਸ਼ਟਮਾਨ ਹੋ ਗਏ ਨੇ ਕਿ ਹੁਣ ਉਸ ਨੂੰ ਸਮਾਜ ਦੇ ਵਿੱਚ ਨਾਮ ਧਰਮ ਦੇ ਪਰਮਾਤਮਾ ਦੇ ਨਾਮ ਦੇ ਅਧੀਨ ਚੱਲ ਰਹੇ ਪਖੰਡ ਤੇ ਦੁਨੀਆਂ ਨੂੰ ਦੇਖਣ ਦਾ ਨਜ਼ਰੀਆ ਉਸਦਾ ਬਦਲ ਗਿਆ ਹੈ ਸੋ ਹੁਣ ਉਹ ਦੇਖ ਰਿਹਾ ਹੈ ਕਿ ਕਿਸ ਤਰ੍ਹਾਂ ਲੋਕ ਜਿਹੜੇ ਨੇ ਇਹਨਾਂ ਸ਼ਲੋਕਾਂ ਦੇ ਵਿੱਚ ਮਨ ਦੇ ਉੱਚੇ ਅਤੇ ਨੀਵੇਂ ਹੋਣ ਦੀ ਦਸ਼ਾ ਕੀ ਹੈ ਕੁਛ ਉਦਾਹਰਨਾਂ ਦੇ ਕੇ ਸਮਝਾਏ ਆ ਸੋ ਪਹਿਲਾ ਸ਼ਲੋਕ ਜਿਹੜਾ ਉੱਚੇ ਅਤੇ ਨੀਵੇਂ ਹੋਣ ਦੇ ਔਗਣਾਂ ਤੋਂ ਜਾਣੂ ਕਰਾਉਂਦਾ ਹੈ ਦੇਖੋ ਇੱਕ ਮਨ ਦਾ ਉੱਚਾ ਹੋਣਾ ਮਤ ਉੱਚੀ ਉਹ ਇੱਕ ਵਧੀਆ ਗੱਲ ਹੈ ਪਰ ਕਈ ਵਾਰੀ ਉੱਚਾ ਹੋਣਾ ਜਿਹੜਾ ਆ ਉਹ ਹੰਕਾਰ ਵੀ ਬਣ ਜਾਂਦਾ ਇਸੇ ਹੀ ਤਰ੍ਹਾਂ ਮਨ ਦਾ ਨੀਵਾਂ ਹੋਣਾ ਗੁਣ ਚੰਗਿਆਈਆਂ ਨੇ ਪਰ ਕਈ ਵਾਰੀ ਮਨ ਦਾ ਨੀਵਾਂ ਕਪਟ ਦੇ ਲਈ ਵੀ ਹੋਣਾ ਪੈਂਦਾ ਆ ਉਹ ਹੁਣ ਇਹ ਸਲੋਕਾਂ ਦੇ ਵਿੱਚ ਉੱਚੇ ਅਤੇ ਨੀਵੇਂ ਦੇ ਜਿਹੜੇ ਆ ਨਕਾਰਾਤਮਕ ਪੱਖ ਉਹ ਦਿਖਾਏ ਗਏ ਨੇ ਨੈਗੇਟਿਵ ਸਾਈਡ ਤੇ ਸਲੋਕ ਦੇ ਮੱਧ ਦੇ ਵਿੱਚ ਅਸਲੀ ਨੀਵੇਂਪਣ ਦੀ ਨਿਸ਼ਾਨੀ ਹੈ ਜਿੱਥੇ ਮਤਲਬ ਪਹਿਲਾਂ ਉੱਚ ਦੀ ਆਉਂਦੀ ਹੈ, ਉੱਚੇ ਦੀ, ਫਿਰ ਮੱਧ ਦੇ ਵਿੱਚ ਆਉਂਦੀ ਹੈ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਉਹ ਸਾਰ ਕੱਢਿਆ ਤੇ ਉਸ ਤੋਂ ਬਾਅਦ ਫਿਰ ਨੀਵੇਂ ਦੀ ਗੱਲ ਸ਼ੁਰੂ ਹੋ ਜਾਂਦੀ ਵੀ ਜੇ ਨੀਵਾਂ ਵੀ ਮਾੜੇ ਤਰੀਕੇ ਨਾਲ ਹੋਣਾ ਆ ਤਾਂ ਉਹ 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 ਵੀ ਚੰਗਾ ਨਹੀਂ ਹੈਗਾ। ਸੋ ਦੂਸਰੇ ਸਲੋਕਾਂ ਦੇ ਵਿੱਚ ਧਾਰਮਿਕ ਉੱਚ ਅਤੇ ਨੀਵਾਂਪਣ ਦਿਖਾਉਣ ਦਾ ਜ਼ਿਕਰ ਹੈ ਕਿ ਇਹ ਤਾਂ ਮਨ ਦੀ ਅਵਸਥਾ ਹੈ, ਪਰ ਦੂਸਰੇ ਸਲੋਕ ਦੇ ਵਿੱਚ ਜਿਹੜਾ ਬਾਹਰਾ ਉੱਚਾ ਆਪਣੇ ਆਪ ਨੂੰ ਦਿਖਾਉਣਾ ਧਾਰਮਿਕ ਕਰਮ ਕਾਂਡ ਕਰਕੇ ਉਹਦਾ ਜ਼ਿਕਰ ਹੈ, ਤੇ ਅਖੀਰ ਦੇ ਵਿੱਚ ਸਤਿਗੁਰੂ ਦੀ ਜਿਹੜੀ ਮਹਿਮਾ ਆ। ਸੋ ਅਸੀਂ ਸਲੋਕ ਸ਼ੁਰੂ ਕਰਦੇ ਹਾਂ ਜੀ। ਸਿਮਲ ਰੁੱਖ ਸਰਾਹਿਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿੱਤ। ਹੁਣ
ਅਮਨਦੀਪ, ਮੈਂ ਤੁਹਾਡੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਨਾ ਸਿਮਲ ਰੁੱਖ ਬਾਰੇ ਮੈਂ, ਕਿਉਂਕਿ ਦੇਖਿਆ ਵੀ ਆ, ਤੁਸੀਂ ਤੁਹਾਡੇ ਪਤਾ ਨੀ ਹੁੰਦਾ ਕਿ ਨਹੀਂ ਆਸਟ੍ਰੇਲੀਆ ਚ, ਸਾਡੇ ਇੱਥੇ ਜਿੱਥੇ ਮੈਂ ਜੋਬ ਕਰਦੇ ਰਿਹਾ ਉੱਥੇ ਸਿੰਬਲ ਦੇ ਰੁੱਖ ਸੀ, ਔਰ ਮੈਂ ਅੱਖੀ ਦੇਖਿਆ ਕਿ ਉਹਨਾਂ ਦੇ ਵਾਕਿਆ ਹੀ ਬੜੇ ਉੱਚੇ, ਬਹੁਤ ਉੱਚੇ, ਸਾਡੇ ਕਈ ਕਈ ਮੰਜ਼ਲਾਂ, ਚਾਰ ਚਾਰ ਮੰਜ਼ਲਾਂ, ਪੰਜ ਪੰਜ ਮੰਜ਼ਲਾਂ ਉੱਚੇ ਇਹ ਰੁੱਖ ਹੁੰਦੇ ਆ, ਤੇ ਉਹਦੀ ਲੱਕੜ ਵੀ ਇੰਨੀ ਕੱਚੀ ਹੁੰਦੀ ਆ ਕਿਸੇ ਕੰਮ ਨੀ ਆਉਂਦੀ, ਤੇ ਕਦੇ ਮੈਂ ਉਹਦੇ ਤੇ ਜੇ ਰੁੱਖ ਤੇ ਜੀਵ ਪੰਛੀ ਬੈਠੇ ਵੇਖੇ ਵੀ ਤਾਂ ਮੈਨੂੰ ਇਉਂ ਜਾਪਿਆ ਕਿ ਉਹ ਕਦੇ ਫੁੱਲ ਦੇ ਟੁੱਕ ਕੇ ਸੁੱਟ ਦਿੰਦੇ ਸੀ, ਪਰ ਖਾਂਦੇ ਮੈਂ ਕਦੇ ਨੀ ਦੇਖੇ ਜੀ। ਹੁਣ ਤੁਸੀਂ ਜਾਰੀ।
ਹਾਂਜੀ, ਇਹ ਸਿੰਬਲ ਦੇ ਰੁੱਖ ਦੇ ਬਾਰੇ ਹੀ ਜ਼ਿਕਰ ਹੈ ਕਿ ਸਿੰਬਲ ਰੁੱਖ ਜਿਹੜਾ ਰੁੱਖ ਸਰਾਹਿਰਾ ਉਹ ਬਹੁਤ ਹੀ ਸਿੱਧਾ ਸਿੱਧਾ ਹੀ ਉੱਪਰ ਨੂੰ ਜਾਂਦਾ ਹੈ, ਉੱਚਾ ਆ, ਮੋਟਾ ਆ, ਤੇ ਮਤਲਬ ਉਹਦਾ ਤਣਾ ਜਿਹੜਾ ਕਾਫੀ ਮੋਟਾ ਆ, ਉਸ ਨੂੰ ਫੜ ਕੇ ਉੱਪਰ ਵੀ ਨਹੀਂ ਚੜਿਆ ਜਾ ਸਕਦਾ, ਉਸ ਦੀਆਂ ਡਾਹਣੀਆਂ ਵੀ ਉੱਪਰ ਜਾ ਕੇ ਨਿਕਲਦੀਆਂ ਨੇ, ਤੇ ਉਹ ਬੜਾ ਔਖਾ ਆ, ਉਸਦੇ ਉੱਪਰ ਚੜ੍ਹਨਾ ਬੜਾ ਔਖਾ ਆ, ਤੇ ਉਸ ਨੂੰ ਮਤਲਬ ਸਿੱਧਾ ਹੀ ਜਾਈ ਜਾਂਦਾ ਆ, ਸੋ ਇਸ ਕਰਕੇ ਉਸਨੂੰ ਸਰਾਇਰਾ ਗਿਆ, ਤੇ ਦੀਰਘ ਅਤ ਮੁੱਚ ਮਤਲਬ ਐਨ ਸਿੱਧਾ ਮੋਟਾ ਔਖਾ ਖੜਾ ਹੋਇਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ
ਲੰਮਾ,
ਹਾਂਜੀ, ਤੇ ਹੁਣ ਕਹਿੰਦੇ ਨੇ ਕਿ ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ, ਓਏ ਹੁਣ ਕੁਛ ਵੀ ਹੋ ਸਕਦਾ, ਬੰਦਾ ਵੀ ਹੋ ਸਕਦਾ, ਪਸ਼ੂ ਵੀ ਹੋ ਸਕਦਾ, ਤੇ ਪੰਛੀ ਵੀ ਹੋ ਸਕਦਾ। ਸੋ ਆਪਾਂ ਕਿਸੇ ਨੂੰ ਵੀ ਲਾ ਲਈਏ ਵੀ ਜੇ ਕੋਈ ਆਸ ਕਰਕੇ ਆਵੇ ਕਿ ਮੈਨੂੰ ਇਹਦੇ ਤੋਂ ਛਾਂ ਮਿਲੇਗੀ, ਛਾਂ ਵੀ ਉਹਦੀ ਸੰਘਣੀ ਨਹੀਂ ਹੁੰਦੀ, ਜਾਂ ਮੈਨੂੰ ਇਹਦੇ ਤੋਂ ਜਾਂ ਮੈਨੂੰ ਇਹਦੇ ਤੋਂ ਫੁੱਲ ਮਿਲਣਗੇ, ਹਨਾ, ਜਾਂ ਇਹਦੇ ਤੋਂ ਮੈਂ ਫੁੱਲ ਤੋੜ ਕੇ ਕਿਸੇ ਨੂੰ ਭੇਂਟ ਕਰ ਦਾਂਗਾ, ਜਾਂ ਮੈਂ ਇਹਦਾ ਫਲ ਤੋੜ ਕੇ ਖਾ ਲਾਂਗਾ, ਜਾਂ ਇਸਦਾ ਬੀਜ ਜਿਹੜਾ ਮੈਂ ਕੁਛ ਲੈ ਕੇ ਉਹਦਾ ਕੁਛ ਕਰ ਲਾਂਗਾ, ਜਾਂ ਇਹਦੇ ਪੱਤੇ ਹੀ ਬਾਲਣ ਵਾਸਤੇ ਲੈ ਜਾਂਗਾ। ਸੋ ਅਗਰ ਕੋਈ ਕੋਈ ਵੀ ਆਸ ਕਰਕੇ ਆਉਂਦਾ, ਚਾਹੇ ਪੰਛੀ ਆ ਕੋਈ ਵੀ ਆ, ਤਾਂ ਉਹ ਕਹਿੰਦੇ ਆ ਕਿ ਉਹ ਜਾਏ ਨਿਰਾਸੇ ਕਿਤ, ਉਸਨੂੰ ਉਸ ਦਰਖਤ ਤੋਂ, ਇਸ ਸਿੰਬਲ ਦੇ ਰੁੱਖ ਤੋਂ ਕੁਛ ਵੀ ਨਹੀਂ ਮਿਲਦਾ। ਹੁਣ ਇਸ ਦੇ ਉਲਟ ਦੂਸਰੇ ਪਾਸੇ ਗਊ ਹੈ, ਕਾਮਦੇਨ ਘਊ ਜਿਸ ਨੂੰ ਕਹਿੰਦੇ ਗਊ, ਹੁਣ ਗਊ ਦਾ ਹਰ ਤਕਰੀਬਨ ਜਿਹੜਾ ਉਹਦਾ ਹਿੱਸਾ ਆ ਉਹ ਕੰਮ ਆਉਂਦਾ ਆ, ਉਸਦਾ ਦੁੱਧ ਕੰਮ ਆਉਂਦਾ ਆ, ਉਸਦਾ ਗੋਬਰ ਕੰਮ ਆਉਂਦਾ ਆ ਢੇਰ ਪਾਉਣ ਵਾਸਤੇ, ਉਪਜ ਵਾਸਤੇ ਜਾਂ ਲਿਪਣ ਵਾਸਤੇ। ਸੋ ਈਵਨ ਕਿ ਜਿਹੜੇ ਮੀਟ ਈਟਰ ਨੇ, ਵੈਜੀਟੇਰੀਅਨ ਨੋਨ ਵੈਜੀਟੇਰੀਅਨ ਨੇ, ਉਹ ਗਾਈਂ ਦੇ ਮੀਟ ਨੂੰ ਬੜਾ ਉੱਤਮ ਸਮਝਦੇ ਨੇ। ਸੋ ਇੱਕ ਪਾਸੇ ਤਾਂ ਉਹ ਕਾਮ ਤੇ ਨਕਾਊ ਹੈ, ਸੋ ਦੂਸਰੇ ਪਾਸੇ ਸਿਮਲ ਰੁੱਖ ਹੈ ਬੇਗੁਣਾ। ਸੋ ਗੁਰੂ ਸਾਹਿਬ ਇਹ ਕਹਿ ਰਹੇ ਨੇ, ਕਹਿੰਦੇ ਨੇ ਕਿ ਉਹ ਆਸ ਕਰਕੇ ਆਉਂਦੇ ਨੇ, ਜੇ ਉਹ ਆਸ ਕਰਕੇ ਆਵੇ ਤਾਂ ਇਸ ਦਰਖਤ ਦੇ ਕੋਲੋਂ ਨਿਰਾਸ਼ ਹੀ ਬੰਦਾ ਜਾਂਦਾ, ਕਿਉਂਕਿ ਇਹਦੇ ਫਲ ਜਿਹੜੇ ਨੇ ਉਹ ਫਿੱਕੇ ਹੁੰਦੇ ਨੇ, ਇਹਦੇ ਫੁੱਲ ਜਿਹੜੇ ਨੇ ਉਹ ਬਕ ਬਕੇ ਹੁੰਦੇ ਨੇ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅਗਰ ਪੰਛੀ ਉਹਨੂੰ ਚੁੰਝ ਵੀ ਮਾਰ ਕੇ ਖਾਂਦਾ ਤਾਂ ਉਹਨੂੰ ਵੀ ਹੇਠਾਂ ਸੁੱਟਣਾ ਪੈਂਦਾ, ਕਿਉਂਕਿ ਉਹਦੇ 'ਚ ਕੋਈ ਸਵਾਦ ਨਹੀਂ ਹੁੰਦਾ। ਸੋ ਕੰਮ ਨਾ ਆਵੇ ਪੱਤ, ਜਿਹੜੇ ਉਹਦੇ ਪੱਤੇ ਨੇ ਉਹ ਜਿੱਦਾਂ ਹੀ ਡਿੱਗਦੇ ਨੇ ਥੋੜੇ ਦਿਨਾਂ ਦੇ ਵਿੱਚ ਉਹ ਖਤਮ ਹੋ ਜਾਂਦੇ ਨੇ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਸਫੈਦੇ ਦਾ ਪੱਤਾ ਜਾਲਿਆ ਜਾ ਸਕਦਾ ਹੈ, ਪਰ ਪਾਪੂਲਰ ਦਾ ਪੱਤਾ ਨਹੀਂ ਬਾਲਣ ਦੇ ਕੰਮ ਆਉਂਦਾ, ਇਹਦੇ ਪੱਤੇ ਪਾਪੂਲਰ ਵਰਗੇ ਹੁੰਦੇ ਨੇ, ਇੱਕਦਮ ਸਵਾਹ ਬਣ ਜਾਂਦੇ ਨੇ ਮੇਪਲ ਵਰਗੇ। ਸੋ ਮਿੱਟੀ ਬਣ ਜਾਂਦੇ, ਹਲਕੇ ਹੁੰਦੇ ਨੇ, ਪਤਲੇ ਹੁੰਦੇ ਨੇ ਬਹੁਤ, ਉਹਨਾਂ 'ਚ ਕੋਈ ਸਾਹ ਸੱਤ ਨਹੀਂ ਹੁੰਦਾ। ਸੋ ਕਹਿੰਦੇ ਨੇ ਕਿ ਇਹਦਾ ਕੋਈ ਵੀ ਪਾਰਟ ਜਿਹੜਾ ਆ ਉਹ ਮਨੁੱਖ ਪਸ਼ੂ ਤੇ ਪੰਛੀ ਦੇ ਲਈ ਕੰਮ ਦਾ ਨਹੀਂ ਹੈਗਾ। ਇਸੇ ਹੀ ਤਰ੍ਹਾਂ ਦ੍ਰਿਸ਼ਟਾਂਤ ਇਹ ਦੇ ਰਹੇ ਨੇ ਉੱਚੇ ਹੋਣ ਦਾ ਵੀ, ਜਿਹੜੇ ਜੇ ਅਸੀਂ ਇੰਨੇ ਉੱਚੇ ਆਪਣੇ ਆਪ ਨੂੰ ਬਣਾ ਲਈਏ, ਮੋਟੇ ਖੜੇ ਆ ਆਪਣੇ ਬਣਾ ਲਈਏ, ਪਰ ਸਾਡੇ ਵਿੱਚ ਗੁਣ ਕੋਈ ਨਾ ਹੋਵੇ, ਫਿਰ ਸਾਡੇ ਕੋਲ ਲੋਕਾਂ ਨੇ ਲੈਣ ਕੀ ਆਉਣਾ, ਕਰਨ ਕੀ ਆਉਣਾ ਆ। ਤੇ ਗੁਰੂ ਸਾਹਿਬ ਫਿਰ ਚੌਥੀ ਪੰਕਤੀ ਦੇ ਵਿੱਚ ਫਰਮਾਨ ਕਰਦੇ ਨੇ ਕਿ ਇਹਦੇ ਨਾਲੋਂ ਤਾਂ ਮਿੱਠਤ ਨੀਵੀਂ ਨਾਨਕਾ ਗੁਣ ਚੰਗੇ ਆ, ਇਹਦੇ ਨਾਲੋਂ ਤਾਂ ਜੇ ਮੈਂ ਥੋੜ੍ਹਾ ਜਿਹਾ ਨੀਵਾਂ ਹੋਵਾਂ ਪਰ ਮੈਨੂੰ ਫਲ ਜਿਹੜੇ ਨੇ ਉਹ ਮਿੱਠੇ ਲੱਗਣ, ਤਾਂ ਮੈਂ ਦਰਖਤ ਦੇ ਰੂਪ ਹੋਵਾਂ ਪਰ ਮੈਂ ਹੋਵਾਂ ਨੀਵਾਂ, ਜਿਸ ਤਰ੍ਹਾਂ ਬੇਰੀ ਹੋਵਾਂ ਜਾਂ ਅੰਬ ਹੋਵਾਂ, ਮੈਂ ਨੀਵਾਂ ਹੋਵਾਂ ਪਰ ਮੈਨੂੰ ਫਲ ਜਿਹੜੇ ਨੇ ਮਿੱਠੇ ਲੱਗਣ, ਤੇ ਲੋਕ ਮੇਰੇ ਫਲ ਲੈਣ ਆਉਣ ਮੇਰੇ ਕੋਲ, ਮੈਨੂੰ ਪਿਆਰ ਕਰਨ, ਮੈਨੂੰ ਪਾਣੀ ਪਾਉਣ, ਮੇਰੇ ਚਿੜੀਆਂ ਉੱਪਰ ਆ ਕੇ ਬੈਠਣ, ਉਹ ਸੰਘਣ ਸ਼ਾਮ ਆਨਣ, ਪਸ਼ੂ ਮੇਰੇ ਹੇਠਾਂ। ਸੋ ਇਹਦੇ ਨਾਲ ਉਹ ਕਹਿੰਦਾ ਉਹ ਚੰਗੇ ਆ, ਮੈਂ ਨੀਵਾਂ ਹੋਵਾਂ ਥੋੜਾ ਜਿਹਾ
ਜੀ ਜੀ
ਜੀ
ਹਾਂਜੀ ਜੀ ਅਮਨਦੀਪ ਤੁਸੀਂ ਮਿਸਾਲ ਦੇ ਰਹੇ ਸੀ ਜਿਵੇਂ ਗਊ ਦੀ ਤੇ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਵੇ ਉਹ ਖੜ ਮਤਲਬ ਸੁੱਕੇ ਕੜਬ ਜਾਂ ਤੂੜੀ ਖਾਂਦੀ ਆ ਤੇ ਉਹ ਅੰਮ੍ਰਿਤ ਵਰਗਾ ਦੁੱਧ ਦਿੰਦੀ ਆ ਤੇ ਆਪਾਂ ਜਿਵੇਂ ਤੁਸੀਂ ਬੇਰੀ ਇਹਦੀ ਵੀ ਮਿਸਾਲ ਦਿੱਤੀ ਸੇਬ ਆ ਅੰਬ ਆ ਜਾਮ ਨੂੰ ਆ ਨਿੱਕੇ ਨਿੱਕੇ ਰੁੱਖ ਆ ਇਹਨਾਂ ਨੂੰ ਬੜੇ ਮਿੱਠੇ ਫਲ ਲੱਗਦੇ ਆ ਤੇ ਇਸੇ ਕਰਕੇ ਉਹਦੇ ਲਾਗੇ ਲਾਗੇ ਜੀ ਸਾਰੇ ਤਰ੍ਹਾਂ ਦੇ ਭਾਵੇਂ ਮਨੁੱਖ ਆ ਤੇ ਚਾਹੇ ਪਸ਼ੂ ਪੰਛੀ ਸਭ ਉਹਦੇ ਕੋਲ ਰਹਿੰਦੇ ਆ
ਹਾਂਜੀ ਇਸੇ ਕਰਕੇ ਅੰਬ ਦੇ ਜਦੋਂ ਅੰਬ ਲੱਗਦੇ ਨੇ ਤਾਂ ਬੱਚੇ ਵੀ ਉਹਦੇ ਪਰ ਉਹਦੇ ਕੋਲ ਜਾਂਦੇ ਨੇ ਖੇਡਦੇ ਨੇ ਉਹਦੇ ਕੋਲ ਜਾ ਕੇ ਅੰਬ ਨੂੰ ਉਡੀਕਦੇ ਰਹਿੰਦੇ ਨੇ ਕਦੋਂ ਪੱਕੇਗਾ ਤੇ ਅਸੀਂ ਕਦੋਂ ਖਾਵਾਂਗੇ ਉਹਨੂੰ ਪਾਣੀ ਪਾਉਂਦੇ ਨੇ ਸੋ ਇਹਦੇ ਨਾਲ ਉਹ ਕਹਿੰਦੇ ਕਿ ਮੈਂ ਇੱਕ ਨੀਵਾਂ ਹੋਵਾਂ ਤੇ ਮੇਰੇ ਕੋਲ ਕਿਸੇ ਨੂੰ ਆਸ ਹੋਵੇ ਕੁਛ ਚੰਗਿਆਈ ਦੀ ਮਿੱਠਤ ਦੀ ਤਾਂ ਮੈਨੂੰ ਚੰਗਾ ਲੱਗੇਗਾ ਪਰ ਹੁਣ ਕਹਿੰਦੇ ਨੇ ਕਿ ਇਹ ਜਿਹੜੀ ਨੀਵਾਂਪਣ ਵੀ ਆ ਹੁਣ ਤੁਹਾਨੂੰ ਨੀਵੇਂਪਣ ਦਾ ਵੀ ਮਹਾਰਾਜ ਕਹਿੰਦੇ ਨੇ ਕਿ ਤੁਹਾਨੂੰ ਦੂਜਾ ਪਾਸਾ ਵੀ ਦਿਖਾਉਂਦੇ ਆ ਕਹਿੰਦੇ ਕਿ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਨੀਵੇਂ ਹੋਣ ਦੇ ਹਾਂਜੀ ਨੀਵੇਂ ਹੋਣ ਦੇ ਵੀ ਹੋਰ ਪੱਖ ਹਨ ਸੋ ਜੋ ਇਹ ਗੁਣਾਂ ਨੂੰ ਹਾਸਲ ਕਰਨ ਦੇ ਲਈ ਜਾਂਦੇ ਹਨ ਉਹਨਾਂ ਦਾ ਨਿਵਣ ਵੀ ਆਪਣੇ ਸਵਾਰਥ ਲਈ ਹੀ ਹੁੰਦਾ ਹੈ ਦੂਸਰੇ ਅੱਗੇ ਕੋਈ ਸਿਰ ਨਹੀਂ ਨਵਾਉਂਦਾ ਕਈ ਲੋਕ ਇਹੋ ਜਿਹੇ ਹੁੰਦੇ ਨੇ ਕਿ ਉਹ ਆਪਣੇ ਆਪ ਦੇ ਲਈ ਨੀਵੇਂ ਹੋ ਕੇ ਜਾਂਦੇ ਨੇ ਆਪਣੇ ਸਵਾਰਥ ਦੇ ਲਈ ਪਰ ਉਹ ਇੱਦਾਂ ਨਹੀਂ ਹੁੰਦਾ ਕਿ ਦੂਸਰੇ ਨੂੰ ਰੀਅਲੀ ਮਤਲਬ ਆਪਣੇ ਸੱਚੀ ਮੁੱਚੀ ਦਿਲ ਦੇ ਵਿੱਚ ਦੂਸਰੇ ਨੂੰ ਉੱਚਾ ਚੱਕਣ ਦੇ ਲਈ ਨੀਵਾਂ ਹੁੰਦਾ ਆ ਬਹੁਤ ਘੱਟ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਦੂਸਰੇ ਨੂੰ ਉੱਚਾ ਚੱਕਣ ਦੇ ਲਈ ਆਪਣੇ ਆਪ ਨੂੰ ਨੀਵਾਂ ਕਰਦੇ ਨੇ ਪਰ ਸਾਰੇ ਨੀਵਾਂ ਕਈ ਵਾਰੀ ਤਾਂ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਆਪਣਾ ਕੋਈ ਨਾ ਕੋਈ ਉਹਦੇ ਵਿੱਚ ਲੋੜ ਉਹਨਾਂ ਦੀ ਝਲਕ ਰਹੀ ਹੁੰਦੀ ਹੈ ਸਵਾਰਥ ਜਿਹੜਾ ਉਹਨਾਂ ਦਾ ਝਲਕ ਰਿਹਾ ਹੁੰਦਾ ਇਹ ਪਰਮ ਸੱਚਾਈ ਆ ਕੋਈ 1-2% ਲੋਕ ਹੋਊਗੇ ਜਿਹੜੇ ਆਪਣੇ ਆਪ ਨੂੰ ਨੀਵਾਂ ਕਰਕੇ ਦੂਸਰੇ ਨੂੰ ਸੱਚੀ ਦਿਲੋਂ ਉੱਚਾ ਚੱਕਣ ਦੀ ਕੋਸ਼ਿਸ਼ ਕਰਦੇ ਹੋਣਗੇ ਨਹੀਂ ਤਾਂ
ਅਮਨਦੀਪ ਉਹ ਤੇ ਦੂਸਰੇ ਦੇ ਅੱਗੇ ਝੁਕਣ ਦੀ ਤੇ ਗੱਲ ਵੱਖਰੀ ਆ ਗੁਰੂ ਘਰ ਵਿੱਚ ਮੰਦਰ ਵਿੱਚ ਮਸਜਿਦ ਚ ਚਰਚ ਵਿੱਚ ਜਿਹੜਾ ਅਸੀਂ ਨੀਵਾਂ ਹੁੰਦੇ ਆ ਨਾ ਉਹਦੇ ਵਿੱਚ ਵੀ ਸਾਡਾ ਕੋਈ ਸਵਾਰਥ ਹੁੰਦਾ ਜਿਹੜਾ ਅਸੀਂ ਮੱਥਾ ਟੇਕਦੇ ਹਾਂ ਅਸੀਂ ਸਵਾਰਥ ਦੇ ਕਰਕੇ ਬਹੁਤਾ ਮੱਥਾ ਟੇਕਦੇ ਹਾਂ ਕੁਝ ਜਿਵੇਂ ਤੁਸੀਂ ਦੱਸਿਆ ਗੁਰੂ ਸਾਹਿਬ ਨੇ ਵੀ ਕਿਹਾ ਵੀ ਪਰ ਕੋ ਨਿਵੇਂ ਨਾ ਕੋਏ ਮਤਲਬ ਜਿਹੜਾ ਅਸਲ ਚ ਕੋਈ ਟਾਵਾਂ ਟਾਵਾਂ ਜੀ ਆ ਉਹਦੇ ਵਿੱਚ ਨਿਰਸਵਾਰਥ ਹੋ ਕੇ ਨਿਆਉਣਾ ਜਿਹੜਾ ਵਾ ਉਹ ਸਾਹਮਣੇ ਗੁਰੂ ਸਾਹਿਬ ਨੇ ਲਿਆਉਂਦਾ
ਹੁਣ ਇੱਥੇ ਥੋੜਾ ਜਿਹਾ ਆਪਾਂ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਣ ਦੀ ਵੀ ਆਪਾਂ ਗੱਲ ਕਰ ਲਈਏ ਕਿਉਂਕਿ ਟੌਪਿਕ ਚੱਲਿਆ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਤੁਸੀਂ ਵੀ ਦੱਸਿਆ ਕਿ ਝੁਕਣ ਦਾ ਜ਼ਿਆਦਾਤਰ ਕਾਰਨ ਹੁੰਦਾ ਆ ਕਿ ਕੋਈ ਨਾ ਕੋਈ ਸਾਡਾ ਸਵਾਰਥ ਹੁੰਦਾ ਹੈ ਅਸੀਂ ਕੋਈ ਮੰਗ ਮੰਨਣੀ ਹੁੰਦੀ ਗੁਰੂ ਸਾਹਿਬ ਦੇ ਮੂਹਰੇ ਅਸੀਂ ਕੋਈ ਚੀਜ਼ ਮੰਗਣੀ ਹੁੰਦੀ ਆ ਚਲੋ ਸੁੱਖੇ ਹੀ ਮੰਗਣਾ ਹੋ ਗਏ ਮਤਲਬ ਇਹ ਵੀ ਇੱਕ ਮੰਗ ਹੈ ਸੋ ਅਸੀਂ ਤਾਂ ਝੁਕਦੇ ਹਾਂ ਕਿਉਂਕਿ ਸਾਨੂੰ ਇਹ ਹੁੰਦਾ ਵੀ ਕਿਤੇ ਸਾਨੂੰ ਦੁੱਖ ਆਊਗਾ ਤੇ ਅਸੀਂ ਸੁੱਖ ਮੰਗੀਏ ਗੁਰੂ ਸਾਹਿਬ ਤੋਂ ਪਰ ਬਹੁਤ ਘੱਟ ਗੁਰਸਿੱਖ ਮੱਥਾ ਟੇਕਦੇ ਨੇ ਜਿਹੜੇ ਕਿ ਸ਼ੁਕਰਾਨੇ ਵਜੋਂ ਟੇਕਦੇ ਨੇ ਧੰਨਵਾਦੀ ਹੋ ਕੇ ਨਹੀਂ ਤਾਂ ਤਕਰੀਬਨ ਹਰ ਬੰਦਾ ਸਾਡੇ ਵਰਗਾ ਜਾ ਕੇ ਕੋਈ ਮੰਗ ਮੁੱਖ ਰੱਖ ਕੇ ਹੀ ਸਵਾਰਥ ਮੁੱਖ ਰੱਖ ਕੇ ਹੀ ਗੁਰੂ ਸਾਹਿਬ ਅੱਗੇ ਮੱਥਾ ਟੇਕਦਾ ਆ ਦੂਸਰੇ ਅੱਗੇ ਦੂਸਰੇ ਦੀ ਤਾਂ ਗੱਲ ਚਲੋ ਗੁਰੂ ਸਾਹਿਬ ਦੀ ਗੱਲ ਕਰ ਲਈਏ ਕਿ ਬਹੁਤ ਘੱਟ ਲੋਕ ਇੱਦਾਂ ਜਾਂਦੇ ਨੇ ਕਿ ਮੈਂ ਅੱਜ ਗੁਰੂ ਘਰ ਜਾਣਾ ਮੈਂ ਧੰਨਵਾਦ ਕਰਨ ਜਾਣਾ ਕਿ ਉਹਨਾਂ ਨੇ ਮੈਨੂੰ ਸਹੀ ਰਾਹ ਪਾ ਦਿੱਤਾ ਇੱਕ ਹੁੰਦਾ ਹੈ ਕਿ
ਬਿਲਕੁਲ
ਧੰਨਵਾਦੀ ਉਹ ਉੱਚਾ ਕਰਨ ਜਾਂਦੇ ਨੇ ਉਹਨਾਂ ਨੂੰ ਕਿ ਮੈਂ ਇਸ ਗੁਰੂ ਕਰਕੇ ਉੱਚਾ ਹੋਇਆ ਇਸ ਕਰਕੇ ਮੈਂ ਇਹਦੇ ਅੱਗੇ ਝੁਕਦਾ ਹਾਂ ਮੇਰਾ ਖਿਆਲ 2-4% ਜਾਂ 5% ਸਾਡੇ ਕਿਸੇ ਵੀ ਧਰਮ ਦੇ ਵਿੱਚ ਇਹੋ ਜਿਹੇ ਲੋਕ ਹੋਣਗੇ ਜਿਹੜੇ ਆਪਣੇ ਗੁਰੂ ਨੂੰ ਉੱਚਾ ਕਰਨ ਦੇ ਲਈ ਨੀਵਾਂ ਹੁੰਦੇ ਨੇ ਨਹੀਂ ਤਾਂ ਮੰਗਾਂ ਮੰਨਣ ਦੇ ਲਈ ਨੀਵਾਂ ਹੁੰਦੇ ਨੇ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਈ ਕਿਸੇ ਦੇ ਨੂੰ ਉੱਚਾ ਕਰਨ ਦੇ ਲਈ ਕੋਈ ਬਹੁਤ ਸੋ ਇਹ ਹੈ ਜੀ ਸਿਧਾਂਤ ਮੱਥਾ ਟੇਕਣ ਦਾ ਗੁਰੂ ਘਰਾਂ ਦੇ ਵਿੱਚ ਕਹਿੰਦੇ ਨੇ ਕਿ ਧਰਤ ਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ ਕਹਿੰਦੇ ਤੱਕੜੀ ਲੈ ਕੇ ਦੇਖ ਲਓ ਤੱਕੜੀ ਦੇ ਉੱਤੇ ਧਰ ਕੇ ਦੇਖ ਲਓ ਨੀਵਾਂ ਬੰਦਾ ਉਹੀ ਹੋਏਗਾ ਜਿਹੜਾ ਬਹੁਤ ਭਾਰਾ ਹੋਵੇਗਾ ਜਿਹਦੇ ਅੰਦਰ ਬਹੁਤ ਭਾਰਾ ਹੋਵੇ ਜਿਹਦੇ ਜਿੱਧਰ ਭਾਰ ਜ਼ਿਆਦਾ ਹੋਏਗਾ ਤੱਕੜੀ ਦਾ ਉਹ ਪਾਸਾ ਉਹ ਹੇਠਾਂ ਨੂੰ ਤੁਲੇਗਾ ਸੋ ਅੰਦਰ ਜੇ ਅਸੀਂ ਜ਼ਿਆਦਾ ਹਉਮੈ ਹੰਕਾਰ ਭਰਿਆ ਹੋਇਆ ਮੰਗਾਂ ਦੇ ਨਾਲ ਭਰਿਆ ਹੋਇਆ ਤਾਂ ਅਸੀਂ ਫਿਰ ਜ਼ਿਆਦਾ ਨੀਵੇਂ ਹੁੰਦੇ ਹਾਂ ਫਿਰ ਅਸੀਂ ਜ਼ਿਆਦਾ ਕੋਈ ਲੋੜ ਦੇ ਮੁਤਾਬਕ ਗੁਰੂ ਸਾਹਿਬ ਦੇ ਅੱਗੇ ਜਾ ਕੇ ਮੱਥੇ ਟੇਕੀ ਜਾਂਦੇ ਹਾਂ ਕਿ ਸਾਨੂੰ ਲੋੜਾਂ ਹੁੰਦੀਆਂ ਨੇ ਸਾਡਾ ਅੰਦਰ ਜਿਹੜਾ ਭਾਰਾ ਹੁੰਦਾ ਹੈ ਸੋ ਅਪਰਾਧੀ ਦੁਣਾ ਨਿਵੇ ਜੋ ਹੰਤਾ ਮਰਗਾਏ ਹੁਣ ਕਹਿੰਦੇ ਜੇ ਨੀਵੇਂ ਹੋਣ ਦੇ ਨਾਲ ਵਡਿਆਈ ਹੈ ਇਹ ਵਡਿਆਈ ਨਹੀਂ ਇਸੇ ਤਰ੍ਹਾਂ ਤਾਂ ਜਿਹੜਾ ਅਪਰਾਧੀ ਹੈ ਜਦੋਂ ਕੋਰਟਾਂ ਕਚਹਿਰੀਆਂ ਦੇ ਵਿੱਚ ਉਹਦੇ ਕੇਸ ਚੱਲਦੇ ਨੇ ਜਾਂ ਉਹਦੇ ਸਜ਼ਾ ਮਿਲਦੀ ਆ ਉਹਨੂੰ ਉਹਦੇ ਕੁੱਟ ਪੈਂਦੀ ਆ ਤਾਂ ਉਹ ਵੀ ਨੀਵਾਂ ਹੋ ਕੇ ਆਪਣੇ ਆਪ ਨੂੰ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਕਿ ਨਹੀਂ ਮੈਂ ਤਾਂ ਠੀਕ ਹਾਂ, ਤੁਸੀਂ ਮੈਨੂੰ ਬਖਸ਼ ਦਿਓ। ਇਸ ਤਰ੍ਹਾਂ ਉਹ ਨੀਵਾਂ ਹੁੰਦਾ ਆ ਆਪਣੇ ਜਿਹੜੇ ਰਾਜੇ ਦੇ ਮੂਹਰੇ ਜਾਂ ਕਾਨੂੰਨ ਦੇ ਮੂਹਰੇ। ਪਰ ਉਹ ਕਹਿੰਦੇ ਕਿੱਦਾਂ ਹੁੰਦਾ, ਪਰ ਕਹਿੰਦੇ ਉਹਦੇ ਅੰਦਰ ਤਾਂ ਅਪਰਾਧ ਚੱਲ ਰਿਹਾ ਹੁੰਦਾ ਹੈ। ਜਿਸ ਤਰ੍ਹਾਂ ਜੋ ਹੰਤਾ ਮਿਰਗਾਏ, ਹੰਤਾ ਦਾ ਮਤਲਬ ਇੱਥੇ ਇੰਗਲਿਸ਼ ਦਾ ਅੱਖਰ ਹੀ ਹੈ ਇਹ, ਮਤਲਬ ਇੰਗਲਿਸ਼ ਦਾ ਅੱਖਰ ਹੰਤਾ ਤੋਂ ਬਣਿਆ, ਹੰਟ ਹੰਟ ਦਾ ਮਤਲਬ ਹੁੰਦਾ
ਹੰਟਿੰਗ ਤੋਂ ਬਣਿਆ।
ਨਹੀਂ ਨਹੀਂ ਹੰਟਿੰਗ ਨਹੀਂ, ਹੰਟਿੰਗ ਹੰਤਾ ਤੋਂ ਬਣਿਆ, ਅਸਲ ਦੇ ਵਿੱਚ ਸੰਸਕ੍ਰਿਤ ਦਾ ਅੱਖਰ ਹੈ ਹੰਤਾ।
ਮੈਂ ਸਮਝਦਾ,
ਹਾਂਜੀ ਹੰਤਾ ਤੋਂ ਹੰਟਿੰਗ ਬਣਿਆ। ਹੰਤਾ ਦਾ ਮਤਲਬ ਹੁੰਦਾ ਸ਼ਿਕਾਰ ਖੇਡਣਾ। ਸੋ ਜਿਸ ਤਰ੍ਹਾਂ ਸ਼ਿਕਾਰੀ ਸ਼ਿਕਾਰ ਖੇਡਣ ਗਿਆ ਹੋਇਆ ਹਿਰਨ ਦਾ, ਬੜਾ ਝੁਕ ਝੁਕ ਕੇ ਸਹਿਜੇ ਸਹਿਜ ਜਾ ਕੇ ਲੰਮਾ ਵੀ ਪੈ ਜਾਂਦਾ ਆ ਹਿਰਨ ਨੂੰ ਦੇਖ ਕੇ, ਹਿਰਨ ਦੇ ਮੂਹਰੇ ਲੰਮਾ ਪੈ ਜਾਂਦਾ ਦੂਰ ਲੁੱਕ ਕੇ, ਵੀ ਮੈਂ ਹੁਣ ਇਹਨੂੰ ਤੀਰ ਮਾਰਨਾ। ਹੁਣ ਜੇ ਤੀਸਰਾ ਬੰਦਾ ਉਸ ਚੀਜ਼ ਨੂੰ ਵਰਤਾਰੇ ਨੂੰ ਦੇਖੇ ਵੀ ਇੱਕ ਹਿਰਨ ਖੜਾ ਆ ਤੇ ਉਹਦੇ 50 ਮੀਟਰ ਦੂਰ 20 ਮੀਟਰ ਦੂਰ ਇੱਕ ਸ਼ਿਕਾਰੀ ਉਹਦੇ ਮੂਹਰੇ ਲੰਮਾ ਪਿਆ, ਤਾਂ ਦੇਖਣ ਵਾਲੇ ਨੂੰ ਇਉਂ ਲੱਗੇਗਾ ਕਿ ਉਹ ਬੜਾ ਝੁਕਿਆ ਹੋਇਆ ਹਿਰਨ ਦੇ ਮੂਹਰੇ ਪੂਜਾ ਕਰ ਰਿਹਾ, ਬੜਾ ਝੁਕ ਗਿਆ ਹਿਰਨ ਦੇ ਮੂਹਰੇ। ਪਰ ਉਹ ਇਹ ਤਾਂ ਸ਼ਿਕਾਰੀ ਜਾਣਦਾ ਕਿ ਉਸ ਦੇ ਅੰਦਰ ਜਿਹੜੀ ਭਾਵਨਾ ਆ ਉਹ ਹਿਰਨ ਨੂੰ ਮਾਰਨ ਦੀ ਆ, ਨਾ ਕਿ ਉਹਦੀ ਵਡਿਆਈ ਕਰਨ ਦੇ ਲਈ। ਉਹ ਹਿਰਨ ਦੇ ਅੱਗੇ ਨੀ ਝੁਕਿਆ
ਜੀ। ਅਮਨਦੀਪ, ਜਿਵੇਂ ਡਿਸਕਵਰੀ ਚੈਨਲ ਵਗੈਰਾ ਚੱਲਦੇ ਨੇ ਉਹਨਾਂ ਤੇ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਸ਼ਿਕਾਰੀ ਜਾਨਵਰ ਵੀ ਆ ਨਾ, ਸ਼ੇਰ ਵਗੈਰਾ ਜਾਂ ਹੋਰ ਟਾਈਗਰ ਜਾਂ ਲੇਪਰਡ, ਤੇ ਉਹ ਵੀ ਝੁਕ ਝੁਕ ਕੇ ਜਦੋਂ ਸ਼ਿਕਾਰ ਵੱਲ ਨੂੰ ਜਾਂਦੇ ਆ, ਉਹਦਾ ਭਾਵ ਤੇ ਸ਼ਿਕਾਰ ਖੇਡਣਾ ਹੁੰਦਾ, ਪਰ ਇੰਨੇ ਨੀਵੇਂ ਹੋਏ ਹੁੰਦੇ ਆ ਕਿ ਉਸ ਸ਼ਿਕਾਰ ਤੋਂ ਬਹੁਤ ਨੀਵੇਂ ਹੋ ਕੇ ਚੱਲ ਰਹੇ ਹੁੰਦੇ ਆ ਜੀ।
ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਬੜੀਆਂ ਡਾਕੂਮੈਂਟਰੀਜ਼ ਆਉਣੀਆਂ ਕਿ ਸ਼ੇਰ ਵੀ ਐਨ ਝੁਕਿਆ ਪਿਆ ਹੁੰਦਾ ਜ਼ਮੀਨ ਦੇ ਨਾਲ ਦੇ ਉੱਤੇ, ਵਿਛਿਆ ਪਿਆ ਹੁੰਦਾ ਹਿਰਨ ਦੇ ਮੂਹਰੇ ਉਹਦੇ ਬਾਹਰ ਆਉਣ ਤੋਂ, ਇਉਂ ਲੱਗਦਾ ਕਿ ਜਿਵੇਂ ਉਹਨੂੰ ਮੱਥਾ ਟੇਕ ਰਿਹਾ ਹੁੰਦਾ, ਪਰ ਉਹਦੇ ਅੰਦਰ ਤਾਂ ਅਪਰਾਧ ਚੱਲ ਰਿਹਾ ਹੁੰਦਾ ਨਾ, ਵੀ ਉਹਨੇ ਮਾਰਨਾ ਹੁੰਦਾ ਉਹਨੂੰ। ਸੋ ਇਹ ਵੀ ਇੱਕ ਨੀਵੇਂ ਹੋਣ ਦੀ ਵੰਨਗੀ ਗੁਰੂ ਸਾਹਿਬ ਨੇ ਦਿਖਾਈ ਆ। ਕਹਿੰਦੇ ਸੀਸ ਨਿਵਾਏ ਕਿਆ ਥੀਏ ਜਾਂ ਹਿਰਦੇ ਕਸੁੱਧੇ ਜਾਏ। ਕਹਿੰਦੇ ਹੁਣ ਇੰਨਾ ਲੰਮਾ ਪੈਣ ਦੀ ਜਾਂ ਮੱਥੇ ਟੇਕਣ ਦੀ ਗੁਰੂ ਸਾਹਿਬ ਦੇ ਅੱਗੇ ਜਾਂ ਆਪਣੇ ਕਿਸੇ ਲੋਕਾਂ ਦੇ ਅੱਗੇ ਕੀ ਖੱਟ ਲੈਣਾ ਤੁਸੀਂ, ਜਦੋਂ ਦਿਲ ਦੇ ਵਿੱਚ ਤਾਂ ਤੁਹਾਡੇ ਮਤਲਬ ਪੁੱਠੇ ਪਾਸੇ ਨੂੰ ਤੁਹਾਡਾ ਜਾ ਰਿਹਾ, ਤੁਹਾਡੇ ਅੰਦਰ ਮੰਗਾਂ ਨੇ, ਪਦਾਰਥਕ ਮੰਗਾਂ ਨੇ, ਤੁਹਾਡੇ ਅੰਦਰ ਅਪਰਾਧ ਚੱਲ ਰਿਹਾ, ਤੁਹਾਡੇ ਅੰਦਰ ਮਾੜੀ ਬਿਰਤੀ ਚੱਲ ਰਹੀ ਆ, ਫਿਰ ਸੀਸ ਨਵਾਏ ਕੀ ਫਾਇਦਾ ਹੋਣਾ। ਸੋ ਉੱਚੇ ਹੋਣ ਦੀ ਅਤੇ ਨੀਵੇਂ ਹੋਣ ਦਾ ਸਿਧਾਂਤ ਇਸ ਸਲੋਕ ਦੇ ਵਿੱਚ ਬਹੁਤ ਹੀ ਬਖੂਬ ਦਿੱਤਾ ਹੈ। ਤੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਇਹ ਅਸਲ ਦੇ ਵਿੱਚ ਇਸ ਸਲੋਕ ਦਾ ਭਾਵ ਹੈ ਜਿਹੜਾ ਕਿ ਇਹਨਾਂ ਪੰਕਤੀਆਂ ਦੇ ਮੱਧ ਦੇ ਵਿੱਚ ਆਉਂਦਾ ਹੈ। ਜੀ
ਜੀ, ਕਿਸੇ ਰੁੱਖ ਨੂੰ ਮਾੜਾ ਨਹੀਂ ਕਿਹਾ ਗਿਆ, ਕਿਸੇ ਲੋਕ ਨੂੰ ਮਾੜਾ ਨਹੀਂ ਕਿਹਾ ਗਿਆ, ਕਿਸੇ ਉੱਚੇ ਮਹਿਲਾਂ ਵਾਲੇ ਨੂੰ ਨਹੀਂ ਮਾੜਾ ਕਿਹਾ ਗਿਆ, ਪਰ ਮਾੜਾ ਉਹਨੂੰ ਕਿਹਾ ਗਿਆ ਕਿ ਜਿਹਦੇ ਅੰਦਰ ਬਾਹਰ ਉਚਾਈ ਦਿਸਦੀ ਆ ਪਰ ਅੰਦਰ ਦੀ ਜਿਹੜੀ ਮਹਿਲ ਆ ਉਹਨੂੰ ਸ਼ਿਕਾਰੀ ਵਾਂਗ ਰੱਖ ਰਹੀ ਆ। ਗੁਰੂ ਸਾਹਿਬ ਨੇ ਉਹਦੇ ਬਾਰੇ ਸਾਰੀਆਂ ਪੂਰਾ ਸਲੋਕ ਦਾ ਉਚਾਰਨ ਕੀਤਾ। ਜਿਵੇਂ ਤੁਸੀਂ ਦੱਸਿਆ ਕਿ ਸਲੋਕ ਇਹਦੇ ਵਿੱਚ ਆਈਆਂ ਪੰਕਤੀਆਂ ਸਾਡੇ ਲਈ ਅੱਜ ਲੋਕ ਗਾਥਾ ਲੋਕ ਅਖਾਣ ਬਣ ਚੁੱਕੇ ਆ।
ਦਲਜੀਤ ਸਿੰਘ ਜੀ, ਇੱਕ ਹੋਰ ਵੀ ਆ ਪੇ, ਕਹਿੰਦੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕਈ ਪਰਮਾਤਮਾ ਦੇ ਭਾਣੇ ਦੇ ਵਿੱਚ ਹੁੰਦੇ ਨੇ ਗੁਰਸਿੱਖ ਤੇ ਸਾਧ ਪੁਰਸ਼, ਤੇ ਜੇ ਉਹ ਕਈ ਵਾਰੀ ਉਹ ਭੁੱਲ ਚੁੱਕ ਵੀ ਬੋਲਦੇ ਨੇ, ਉੱਚਾ ਨੀਵਾਂ ਵੀ ਬੋਲ ਦਿੰਦੇ ਨੇ, ਉਹਦਾ ਵੀ ਗੁਰੂ ਸਾਹਿਬ ਸਿਧਾਂਤ ਹੈਗਾ ਆ ਕਿ ਕਈ ਵਾਰੀ ਅਸੀਂ ਕਹਿੰਦੇ ਨਾ ਇਹ ਸਾਧ ਬੜਾ ਹੰਕਾਰੀ ਹੈ, ਮਾੜਾ ਬੋਲਦਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਉਸ ਦੀ ਜਿਹੜੀ ਅੰਦਰੋਂ ਸੇਧ ਹੁੰਦੀ ਆ ਉਹ ਬਿਲਕੁਲ ਸਹੀ ਹੁੰਦੀ ਆ, ਤੇ ਗੁਰੂ ਸਾਹਿਬ ਨੇ ਇਸ ਵਰਤਾਰੇ ਨੂੰ ਬਹੁਤ ਬਖੂਬੀ ਰਾਗ ਆਸਾ ਦੇ ਵਿੱਚ ਚੌਥੇ ਪਾਤਸ਼ਾਹ ਨੇ ਦਰਜ ਕੀਤਾ ਆ। ਤੇ ਉਹ ਕਹਿੰਦੇ ਨੇ ਕਿ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਉਹਨਾਂ ਦੇ ਅੰਦਰ ਜਿਨ੍ਹਾਂ ਦੇ ਪਰਮਾਤਮਾ ਦੇ ਨਾਲ ਪ੍ਰੀਤ ਹੈ ਨਾ, ਉਹ ਬਹੁਤ ਹੀ ਸਿਆਣੇ ਪੁਰਸ਼ ਨੇ, ਬਹੁਤ ਹੀ ਸੁਜਾਨ ਪੁਰਸ਼ ਨੇ। ਕਹਿੰਦੇ ਉਹ ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ। ਜੇ ਉਹਨਾਂ ਤੋਂ ਕਿਤੇ ਬਾਹਰੋਂ ਕੋਈ ਮਾੜਾ ਲਫ਼ਜ਼ ਵੀ ਕਿਸੇ ਨੂੰ ਬੋਲ ਹੋ ਜਾਵੇ, ਉਹ ਫਿਰ ਵੀ ਬਹੁਤ ਚੰਗੇ ਨੇ, ਕਿਉਂਕਿ ਉਹ ਹਰੀ ਦੇ ਭਾਣੇ ਦੇ ਵਿੱਚ ਹੈਗੇ ਨੇ, ਉਹਨਾਂ ਦੇ ਅੰਦਰ ਪਰਮਾਤਮਾ ਦੇ ਨਾਲ ਪ੍ਰੇਮ ਹੈ। ਜੇ ਕਿਸੇ ਨੂੰ ਉੱਚਾ ਨੀਵਾਂ ਬੋਲ ਵੀ ਦਿੰਦੇ ਨੇ, ਉਹਨਾਂ ਨੂੰ ਕੋਈ ਮਾਇਨੇ ਨਹੀਂ ਹੈਗਾ, ਉਹ ਪਰਮਾਤਮਾ ਸਭ ਜਾਣਦਾ ਕਿਉਂਕਿ ਉਹਦੇ ਭਾਣੇ ਦੇ ਵਿੱਚ ਚੱਲ ਰਹੇ ਨੇ। ਸੋ ਉਹ ਇਹ ਪ੍ਰਵਾਨਗੀ ਆ। ਪਰ ਜੇ ਅਸੀਂ ਵੈਸੇ ਹੀ ਗਾਲਾਂ ਕੱਢੀ ਜਾਣੀਆਂ, ਆਪਣੇ ਆਪ ਨੂੰ ਉੱਚਾ ਦੱਸੀ ਜਾਣਾ, ਆਪਣੇ ਆਪ ਨੂੰ ਬਹੁਤ ਮਹਾਂਪੁਰਸ਼ ਦੱਸੀ ਜਾਣਾ, ਪਰ ਅੰਦਰ ਸਾਡੇ ਪ੍ਰੀਤ ਨਹੀਂ ਹੈਗੀ, ਪਰਮਾਤਮਾ ਦੇ ਨਾਲ ਜੁੜੇ ਨਹੀਂ ਹੈਗੇ, ਫਿਰ ਉਹ ਗਲਤ ਹੈ। ਫਿਰ ਉਹ ਉਹਨਾਂ ਦੇ ਉੱਤੇ ਇਹ ਸਾਰਾ ਹੀ ਸ਼ਲੋਕ ਲਾਗੂ ਹੁੰਦਾ, ਸਿਮਲ ਰੁੱਖ ਸਰਾਇਰਾ ਵਾਲਾ।
ਜੀ ਜੀ ਜੀ, ਅਮਨਦੀਪ ਅੱਗੇ ਚੱਲੀਏ ਦੂਸਰੇ ਸਲੋਕ ਵੱਲ।
ਜੀ
ਤੇ ਗੁਰੂ ਸਾਹਿਬ ਇਹਦੇ ਵਿੱਚ ਵੀ ਬੜੇ ਸੋਹਣੇ ਸਿਧਾਂਤ ਸਾਨੂੰ ਦ੍ਰਿੜ ਕਰਾਉਂਦੇ ਨੇ, ਜਿਵੇਂ ਪੜ ਪੁਸਤਕ ਸੰਧਿਆ ਬਾਦੰਗ ਸਿਲਪੂਜਸ ਬਗਲ ਸਮਾਦੰ, ਇਹ ਸੰਸਕ੍ਰਿਤ ਭਾਸ਼ਾ ਵਿੱਚੋਂ ਹੀ ਇਹ ਬੋਲੀ ਰਚਨਾ ਹੋਈ ਆ ਤੇ ਗੁਰੂ ਸਾਹਿਬ ਨੇ ਹੋਰ ਥਾਵਾਂ ਤੇ ਵੀ ਇਹਦਾ ਸਿਧਾਂਤ ਬੜਾ ਸੋਹਣਾ ਦ੍ਰਿੜ ਕਰਾਇਆ। ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ, ਮਤਲਬ ਅਸਲ ਵਿੱਚ ਪੋਥੀਆਂ ਵਾਚਣ ਨਾਲ ਪੁਸਤਕਾਂ ਨੂੰ ਵੇਖੀ ਜਾਣਾ ਜਾਂ ਉਹਨਾਂ ਨੂੰ ਤੋਤਾ ਰਟਨੀ ਕਰਨੀ, ਮੈਂ ਸਿੱਧੇ ਲਫ਼ਜ਼ਾਂ ਚ ਕਹਾਂ, ਤੇ ਉਹ ਵਿਚਾਰ ਤਾਂ ਹੋ ਨਹੀਂ ਰਹੀ। ਤੇ ਗੁਰੂ ਸਾਹਿਬ ਨੇ ਸ਼ਬਦ ਦੀ ਵਿਚਾਰ ਦੀ ਗੱਲ ਕੀਤੀ ਆ, ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ, ਮਤਲਬ ਜਿਨ੍ਹਾਂ ਨੇ ਅਸਲ ਦਰਸ਼ਨ ਕਰਨੇ ਆ ਉਹ ਗੱਲ ਨੂੰ ਵਿਚਾਰਦੇ ਆ। ਜੇ ਆਪਾਂ ਕਿਸੇ ਬਜ਼ੁਰਗ ਦੀ ਵੀ ਗੱਲ ਸੁਣਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਸਾਡੇ ਬਜ਼ੁਰਗ ਨੇ, ਸਾਨੂੰ ਸਿਧਾਂਤ ਦਿੰਦੇ ਨੇ, ਜੇ ਹੋਰ ਵੀ ਕਿਸੇ ਬਜ਼ੁਰਗ ਦੀ ਗੱਲ ਸੁਣਦੇ ਹਾਂ ਤੇ ਜੇ ਸੁਣ ਕੇ ਅਸੀਂ ਉਸਨੂੰ ਅਮਲ ਚ ਨਹੀਂ ਲਿਆਉਂਦੇ, ਜੀਵਨ ਵਿੱਚ ਨਹੀਂ ਵਰਤਦੇ, ਤਾਂ ਉਹ ਸਿਧਾਂਤ ਜਿਹੜੇ ਆ ਉਹ ਧਰੇ ਧਰਾਏ ਰਹਿ ਜਾਂਦੇ ਆ। ਤੁਸੀਂ ਇਸ ਬਾਰੇ ਦੱਸੋ
ਜੀ। ਬਿਲਕੁਲ, ਇਹ ਜਿਹੜਾ ਸ਼ਲੋਕ ਨੇ, ਦੂਜਾ ਸ਼ਲੋਕ ਇਸ ਪੌੜੀ ਦੇ ਅੰਦਰ, ਉਹ ਇੱਕ ਕਟਾਕਸ਼ ਕੱਸਿਆ ਹੋਇਆ ਹੈ ਇੱਕ ਉਸ ਆਤਮਾ ਵੱਲੋਂ ਜਿਸ ਨੂੰ ਹੁਣ ਸ਼ਬਦ ਦਾ ਗਿਆਨ ਹੋ ਗਿਆ ਹੈ ਸਤਿਗੁਰੂ ਦੀ ਮਿਹਰ ਦੇ ਨਾਲ। ਅਖੀਰ ਦੇ ਵਿੱਚ ਆ ਵੀ ਆਉਂਦਾ ਨਾ ਕਿ ਬਿਨ ਸਤਿਗੁਰ ਵਾਟ ਨਾ ਪਾਵੇ, ਸਤਿਗੁਰ ਦੀ ਵਾਟ ਪੈ ਚੁੱਕੀ ਆ ਉਸ ਗੁਰਸਿੱਖ ਦੀ ਜਾਂ ਉਸ ਆਤਮਾ ਦੀ, ਹੁਣ ਉਸਨੂੰ ਗਿਆਨ ਹੋ ਗਿਆ ਹੈ ਸਾਰੇ ਬ੍ਰਹਿਮੰਡ ਦਾ, ਸ਼ਬਦ ਗੁਰੂ ਦਾ, ਆਤਮਾ ਦਾ, ਸਭ ਕੁਛ ਗਿਆਨ ਹੋ ਗਿਆ ਤੇ ਹੁਣ ਉਹ ਇੱਕ ਕਟਾਕਸ਼ ਕੱਸ ਰਿਹਾ ਆ ਜਿਹੜੇ ਕਿ ਆਪਣੇ ਆਪ ਨੂੰ ਸਿੰਬਲ ਰੁੱਖ ਵਾਂਗਰ ਉੱਚੇ ਧਰਮੀ ਇਨਸਾਨ ਦੱਸਦੇ ਸਨ, ਪੰਡਿਤ ਜਾਂ ਬ੍ਰਾਹਮਣ ਜਾਂ ਅੱਜ ਸਾਡੇ ਸਮਾਜ ਦੇ ਵਿੱਚ ਵੀ, ਜਾਂ ਉਸ ਵੇਲੇ ਦੇ ਕਾਜੀ ਹੋ ਗਏ ਜਾਂ ਅੱਜ ਸਾਡੇ ਸਮਾਜ ਦੇ ਵਿੱਚ ਵੱਡੇ ਵੱਡੇ ਪ੍ਰਚਾਰਕ ਜਾਂ ਖੋਤੀ ਡੇਰੇਦਾਰ ਨੇ, ਇਹ ਉਹਨਾਂ ਦੇ ਉੱਤੇ ਕਟਾਕਸ਼ ਕੱਸਿਆ ਹੋਇਆ ਕਿ ਪੜ ਪੁਸਤਕ ਸੰਧਿਆ ਬਾਦਨ। ਉਸ ਵੇਲੇ ਪੰਡਿਤ ਜਿਹੜਾ ਸੀ, ਬ੍ਰਾਹਮਣ ਸੀ, ਆਪਣੇ ਆਪ ਨੂੰ ਬਹੁਤ ਉੱਚਾ ਸਮਝਦਾ ਸੀ ਤੇ ਉਹ ਬਾਕੀ ਸਾਰੇ ਹੀ ਧਰਮ ਨੂੰ, ਉਸ ਵੇਲੇ ਚਲੋ ਹਿੰਦੂ ਧਰਮ ਸੀ, ਉਹਨਾਂ ਨੂੰ ਉਹ ਖਰਾਬ ਕਰ ਰਿਹਾ ਸੀ, ਆਪਣੇ ਆਪ ਨੂੰ ਉਹਨਾਂ ਦੇ ਵਿੱਚੋਂ ਵੀ ਉੱਚਾ ਦੱਸ ਰਿਹਾ ਸੀ ਤੇ ਉਹਨਾਂ ਦੇ ਉੱਤੇ ਇਹ ਕਟਾਕਸ਼ ਕੱਸਿਆ ਹੋਇਆ ਕਿ ਹੁਣ ਨੀਵੇਂ ਹੋਣ ਦੇ ਢੌਂਗ ਜਾਂ ਮਨ ਦੇ ਅੰਦਰ ਹੋਣ ਦੇ ਜਿਹੜੇ ਉਦਾਹਰਨਾਂ ਦਿੰਦੇ ਨੇ ਗੁਰੂ ਸਾਹਿਬ, ਕਹਿੰਦੇ ਨੇ ਕਿ ਢੌਂਗੀ ਪੰਡਿਤ ਬਾਰੇ ਦੱਸਦੇ ਹਨ ਕਿ ਧਾਰਮਿਕ ਪੁਸਤਕ ਪੜ੍ਹਦਾ ਹੈ ਅਤੇ ਸੰਧਿਆ, ਸੰਧਿਆ ਸ਼ਾਮ ਨੂੰ ਕਹਿੰਦੇ ਆ ਜੀ, ਜਿਹੜੇ ਸ਼ਾਮ ਤਰਕਾਲ ਸਿੰਘ ਜੀ ਵੇਲਾ ਜਾਂ ਜਿਹਨੂੰ ਅਸੀਂ ਰਹਿ ਰਸ ਦਾ ਵੇਲਾ ਕਹਿ ਦਿੰਦੇ ਉਹਨੂੰ ਸੰਧਿਆ ਕਹਿੰਦੇ ਨੇ, ਕਿ ਉਹ ਸੰਧਿਆ ਵੇਲੇ ਹਾਂਜੀ ਉਸ ਨੂੰ ਉੱਚੀ ਆਵਾਜ਼ ਦੇ ਵਿੱਚ ਉਚਾਰਦਾ ਹੈ, ਉਹਨਾਂ ਕਿਤਾਬਾਂ ਨੂੰ ਪੜ੍ਹਦਾ ਹੈ, ਉੱਚੀ ਉੱਚੀ ਪਾਠ ਕਰਦਾ ਉਹਨਾਂ ਕਿਤਾਬਾਂ ਦਾ, ਤੇ ਕਹਿੰਦੇ ਸਿੱਲ ਭਾਵ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਬਗਲੇ ਮੰਗ ਸਮਾਧੀ ਵੀ ਲਾਉਂਦਾ ਹੈ। ਹੁਣ ਬਗਲੇ ਦੀ ਸਮਾਧੀ ਬੜੀ ਮਸ਼ਹੂਰ ਹੈ ਜੀ,
ਅਮਨਦੀਪ ਬਗਲੇ ਦੀ ਗੱਲ ਗੁਰਬਾਣੀ ਵਿੱਚ ਚੇਤੇ ਆਈ, ਮੈਂ ਕੱਲ ਪਰਸੋਂ ਹੀ ਗੁਰੂ ਘਰ ਵਿੱਚ ਕਰ ਰਿਹਾ ਸੀ ਵਿਚਾਰ, ਇੱਕ ਪੌੜੀ ਗੁਰੂ ਸਾਹਿਬ ਦੇ ਅੰਗ 960 ਉੱਪਰ ਆਉਂਦੀ ਆ, ਉਹੀ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਆ, ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ ਦੇਹੀ ਧੋਵੇ ਚੱਕਰ ਬਣਾਏ, ਮਾਇਆ ਨੂੰ ਬਹੁਤਾਵੇ ਅੰਦਰ ਮੈਲ ਨਾ ਉਤਰੇ ਹੋਮੇ, ਫਿਰ ਫਿਰ ਆਵੇ ਜਾਵੇ ਨੀਂਦ ਵਿਆਪਿਆ ਕਾਮ ਸੰਤਾਪਿਆ, ਮੁੱਖੋਂ ਹਰ ਹਰ ਕਹਾਵੇ ਵੈਸਨੋ ਨਾਮ ਕਰਮ ਹਉ ਜੁਗਤਾ, ਧੋ ਕੁੱਟੇ ਗਿਆ ਫਲ ਪਾਵੇ ਹੰਸਾਂ ਵਿੱਚ ਬੈਠਾ ਬੱਗ ਨਾ ਬਣੇ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ। ਮਤਲਬ ਇਹ ਜਿਹੜੀ ਗੁਰੂ ਸਾਹਿਬ ਨੇ ਗੱਲ ਕੀਤੀ ਆ ਮੈਨੂੰ ਐਨ ਇਹਦੇ ਇਸ ਸਲੋਕ ਦੇ ਨਾਲ ਢੁਕਦੀ ਜਾਪਦੀ ਆ
ਜੀ ਜੀ। ਜਦੋਂ ਮਤਲਬ ਅਸੀਂ ਵੀ ਗੁਰੂ ਘਰ ਜਾਂਦੇ ਹਾਂ ਤੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਗੁਰੂ ਸਾਹਿਬ ਦੀ ਹਜ਼ੂਰੀ ਤਾਂ ਬੈਠੇ ਹੁੰਦੇ ਆ, ਚੌਂਕੜੀ ਮਾਰ ਕੇ ਬੈਠੇ ਹੁੰਦੇ ਆ, ਅੱਖਾਂ ਬੰਦ ਕਰੀ ਬੈਠੇ ਹੁੰਦੇ ਆ, ਐਨ ਬਿਰਤੀ ਲੋਕਾਂ ਨੂੰ ਇਉਂ ਲੱਗਦਾ ਵੀ ਬੰਦਾ ਬੜਾ ਸਮਾਧੀ ਦੇ ਵਿੱਚ ਬੈਠਾ ਗੁਰਸਿੱਖ, ਪਰ ਅੰਦਰੋਂ ਕਈ ਵਾਰੀ ਸਾਡਾ ਖਿਆਲ ਚੱਲ ਰਿਹਾ ਹੁੰਦਾ ਕਿ ਘਰੇ ਸਾਡੀ ਖੇਤੀ ਕਿਸ ਤਰ੍ਹਾਂ ਚੱਲ ਰਹੀ ਹੈ, ਕੋਈ ਫਲਾਨਾ ਕਿੱਧਰ ਚੱਲ ਰਿਹਾ, ਜਾਂ ਮੈਂ ਹੋਲੀਡੇ ਕੱਟਣ ਇੱਥੇ ਜਾਣਾ। ਸੋ ਇਹਨੂੰ ਕਹਿੰਦੇ ਆ ਕਿ ਜਦੋਂ ਜਿਹੜਾ ਅਸੀਂ ਰੂਪ ਜਾਂ ਬਾਹਰਲਾ ਜਿਹੜਾ ਆਸਣ ਹੈ ਉਹ ਅਸੀਂ ਭਗਤੀ ਵਾਲਾ ਲਾਇਆ ਹੋਵੇ, ਪਰ ਸਾਡੇ ਜਿਹੜੇ ਅੰਦਰ ਨੇ ਸਾਡੇ ਦੁਨਿਆਵੀ ਕੰਮ ਚੱਲਦੇ ਹੋਣ, ਉਹਨੂੰ ਕਹਿੰਦੇ ਆ ਜਿੱਦਾਂ ਬਗਲੇ ਬੰਗਲਾ ਜਿਹੜਾ ਆ, ਅਸੀਂ ਬੰਗਲਾ ਵੀ ਕਹਿ ਦਿੰਦੇ ਹਾਂ ਕਿ ਬੰਗਲਾ ਸਮਾਧੀ ਲਾ ਕੇ ਖੜਾ। ਸੋ ਬਗਲੇ ਦੀ ਭਗਤੀ ਦਾ ਰਾਜ ਇਹ ਹੈ ਕਿ ਜਦੋਂ ਬਗਲਾ ਜਿਹੜਾ ਆ ਉਹ ਬੰਗਲਾ, ਜੇ ਅਸੀਂ ਬੰਗਲਾ ਕਹਿੰਦੇ ਹਾਂ ਉਹਨੂੰ, ਬੰਗਲਾ ਮੱਛੀ ਜਿਹੜਾ ਕਹਿੰਦਾ ਡੱਡੀ ਫੜਨ ਵਾਸਤੇ ਨਾ ਓਪਰੇ ਪਾਣੀ ਦੇ ਵਿੱਚ ਵੜਦਾ ਆ, ਉਹ ਡੂੰਘੇ ਤਲਾਵਾਂ ਦੇ ਵਿੱਚ ਨਹੀਂ ਜਾਂਦਾ, ਡੂੰਘੇ ਤਲਾਵਾਂ 'ਚ ਤਾਂ ਹੰਸ ਤਰਦੇ ਨੇ, ਸੋ ਇਹ ਓਪਰੇ ਓਪਰੇ ਪਾਣੀਆਂ ਦੇ ਵਿੱਚ ਜਾਂਦੇ ਨੇ ਤੇ ਵੜਦਾ ਹੈ, ਤਾਂ ਜਿਹੜੀ ਡੱਡੀ ਜਾਂ ਮੱਛੀ ਹੁੰਦੀ ਹੈ ਨਾ, ਡੱਡੂ ਜਾਂ ਮੱਛੀ ਹੁੰਦੀ ਆ, ਉਹ ਪਾਣੀ ਦੇ ਵਿੱਚ ਨਾ ਉਸਦੇ ਦੋ ਪੈਰ ਦੇਖ ਕੇ ਉਸ ਤੋਂ ਪਰੇ ਨੂੰ ਭੱਜਦੇ ਨੇ ਜਦੋਂ ਅੰਦਰ ਵੜਦਾ ਆ। ਹੁਣ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਬੰਗਲਾ ਜਿਹੜਾ ਆ ਉਹ ਸ਼ਿਕਾਰ ਕਰਨ ਆਇਆ ਹੁਣ ਤਲਾਅ ਦੇ ਵਿੱਚ, ਪਰ ਪਰ ਬੰਗਲਾ ਜਿਹੜਾ ਆ ਉਹ ਵੀ ਇਸ ਨੁਕਤੇ ਤੋਂ ਜਾਣੂ ਹੈ ਕਿ ਜਦੋਂ ਮੈਂ ਵੜਦਾ ਹਾਂ ਤੇ ਮੈਨੂੰ ਦੇਖ ਕੇ ਤੁਰਦੇ ਨੂੰ ਦੇਖ ਕੇ ਸਾਰੇ ਜਿਹੜੇ ਜੀਵ ਨੇ ਪਾਣੀ ਦੇ ਵਿੱਚ ਉਹ ਭੱਜ ਜਾਂਦੇ ਨੇ। ਹੁਣ ਦੋਨੋਂ ਹੀ ਜਾਣਦੇ ਨੇ ਕਿ ਉਹ ਬੰਗਲਾ ਆ ਗਿਆ ਤੇ ਅਸੀਂ ਭੱਜ ਜਾਈਏ। ਬੰਗਲੇ ਨੂੰ ਇਹ ਵੀ ਪਤਾ ਕਿ ਜਦੋਂ ਮੈਂ ਵੜਦਾ ਤੇ ਉਹ ਭੱਜ ਜਾਂਦੇ ਨੇ, ਫਿਰ ਮੈਂ ਸ਼ਿਕਾਰ ਕਰਾਂ ਤਾਂ ਕਿੱਦਾਂ ਕਰਾਂ। ਸੋ ਬੰਗਲੇ ਨੇ ਉਹਨਾਂ ਨੂੰ ਭੁਲੇਖਾ ਪਾਉਣ ਦੇ ਲਈ ਉਹ ਕੀ ਕਰਦਾ ਆ, ਉਹ ਇੱਕ ਪੈਰ ਜਿਹੜਾ ਆ ਪਾਣੀ ਤੋਂ ਬਾਹਰ ਕੱਢ ਲੈਂਦਾ ਤੇ ਇੱਕ ਲੱਤ ਭਾਰ ਖੜਾ ਹੋ ਜਾਂਦਾ ਤੇ ਪਾਣੀ ਦੇ ਵਿੱਚੋਂ। ਹੁਣ ਤੁਸੀਂ ਪਾਣੀ ਦੇ ਵਿੱਚੋਂ ਦੇਖੋ ਕਿ ਡੱਡੂ ਤੇ ਮੱਛੀ ਕਿਵੇਂ ਦੇਖਦੇ ਨੇ ਉਹ, ਕਿਉਂਕਿ ਬਾਹਰ ਤਾਂ ਜ਼ਿਆਦਾ ਦੇਖ ਨਹੀਂ ਸਕਦੇ, ਪਾਣੀ ਗੰਧਲਾ ਹੁੰਦਾ ਉੱਪਰ। ਉਹ ਦੇਖਦੇ ਨੇ ਕਿ ਪਾਣੀ ਦੇ ਵਿੱਚ ਹੀ ਵਿੱਚ ਹੀ ਕਿ ਇਉਂ ਜਾਪਦਾ ਜਿਵੇਂ ਕੋਈ ਸ਼ਾਇਦ ਸੁੱਕਿਆ ਹੋਇਆ ਨਿਰਜੀਵ ਪੌਦੇ ਦਾ ਕੰਨ ਆ ਜਿਹੜਾ ਉਹ ਖੜਾ ਆ, ਘਾਹ ਦਾ ਡੱਕਾ ਖੜਾ ਆ ਸੁੱਕਿਆ ਹੋਇਆ ਤੇ, ਕਿਉਂਕਿ ਜੇ ਦੋ ਪੈਰਾਂ ਤੋਂ ਪਛਾਣਨਾ ਸੋ ਇੱਕ ਪੈਰ ਉਹ ਬਾਹਰ ਕੱਢ ਲੈਂਦਾ, ਉਹਨੂੰ ਇਉਂ ਲੱਗਦਾ ਵੀ ਇੱਕ ਕੰਨ ਆ ਖੜਾ ਆ ਤੇ ਉਹ ਬੇਫਿਕਰ ਹੋ ਕੇ ਉਸਦੇ ਆਸੋ ਪਾਸੇ ਤਰਦੇ ਲੰਘਣ ਦੀ ਕੋਸ਼ਿਸ਼ ਕਰਦੇ ਨੇ ਤੇ ਇਹੀ ਭੁਲੇਖਾ ਪਾ ਕੇ ਬਗਲਾ ਆਪਣੇ ਮਾਨਾ ਹੀ ਕਰਦਾ ਫਿਰ ਤੇ ਬਾਹਰੋਂ ਦੇਖਣ ਵਾਲੇ ਨੂੰ ਹੁਣ ਉਹ ਚੱਕ ਲੈਂਦਾ ਉਹਨੂੰ ਜਦੋਂ ਡੱਡੂ ਤੇ ਮੱਛੀ ਉਹਦੇ ਕੋਲ ਉਹ ਚੱਕ ਲੈਂਦਾ। ਪਰ ਇਹ ਚੱਕਣ ਤੋਂ ਪਹਿਲਾਂ ਜੇ ਤੁਸੀਂ ਦੂਰੋਂ ਖੜ ਕੇ ਦੇਖੋ ਜਾਂ ਅਸੀਂ ਦੂਰੋਂ ਖੜ ਕੇ ਦੇਖੀਏ, ਜਿਵੇਂ ਸਾਨੂੰ ਸ਼ਿਕਾਰੀ ਸ਼ਿਕਾਰ ਖੇਡਦਾ ਨਜ਼ਰ ਆ ਰਿਹਾ ਆ ਕਿ ਉਹ ਬੁਰੇ ਲਿਟਿਆ ਪਿਆ ਆ ਮਿਰਗ ਦੇ ਜਾਂ ਹਿਰਨ ਦੇ, ਸਾਨੂੰ ਇਉਂ ਲੱਗਦਾ ਕਿ ਉਹਨੂੰ ਸੀਸ ਨਿਵਾ ਰਿਹਾ ਉਹਦੇ ਅੱਗੇ ਝੁਕ ਰਿਹਾ, ਪਰ ਉਹ ਸ਼ਿਕਾਰ ਖੇਡ ਰਿਹਾ ਹੁੰਦਾ। ਇਸੇ ਹੀ ਤਰ੍ਹਾਂ ਜਿਹੜਾ ਬੰਗਲਾ ਸਾਨੂੰ ਦੂਰੋਂ ਇਉਂ ਲੱਗੇਗਾ ਕਿ ਬਿਲਕੁਲ ਉਹ ਅੱਖਾਂ ਮੀਟੇ ਹਿੱਲ ਨਹੀਂ ਰਿਹਾ, ਇੱਕ ਲੱਤ ਭਾਰ ਖੜਾ ਆ ਤੇ ਉਹ ਭਗਤੀ ਕਰ ਰਿਹਾ ਵੀ ਪਤਾ ਨਹੀਂ ਕੀ ਕਰ ਰਿਹਾ ਵੀ। ਦੂਰ ਬੰਦੇ ਨੂੰ ਇਉਂ ਲੱਗੇਗਾ, ਪਰ ਪਤਾ ਉਦੋਂ ਲੱਗਦਾ ਜਦੋਂ ਚੁੰਝ ਮਾਰ ਕੇ ਉਹ ਮੱਛੀ ਜਾਂ ਡੱਡੂ ਜਿਹੜਾ ਆ ਉਹ ਖਾ ਲੈਂਦਾ ਆ। ਸੋ ਉਹ ਪਰ ਉਸਦਾ ਜਿਹੜਾ ਧਿਆਨ ਹਾਂਜੀ ਉਸਦਾ
ਸਾਡੀ ਭਗਤੀ ਵੀ ਏਦਾਂ ਦੀ ਆ, ਅੱਖੀਂ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ ਜੀ
ਜੀ। ਤੇ ਪਰ ਉਹਦਾ ਜਿਹੜਾ ਧਿਆਨ ਹੁੰਦਾ ਆ ਉਹ ਮੱਛੀ ਤੇ ਡੱਡੂ ਦੇ ਵਿੱਚ ਹੁੰਦਾ ਤੇ ਇਸੇ ਕਰਕੇ ਜਿਹੜੀ ਤੁਸੀਂ ਦ੍ਰਿਸ਼ਟਾਂਤ ਵੀ ਦਿੱਤਾ ਸੀ 960 ਪੰਨੇ ਵਾਲਾ ਪੰਜਵੇਂ ਪਾਤਸ਼ਾਹ ਦਾ ਕਿ ਹੰਸਾਂ ਵਿੱਚ ਬੈਠਾ ਬੱਗ ਨਾ ਬਣੀ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ। ਇਸੇ ਤਰ੍ਹਾਂ ਸਰੋਤਿਆਂ ਨੂੰ ਬੇਨਤੀ ਹੈ ਕਿ ਅਗਲੀ ਵਾਰੀ ਜਦ ਗੁਰਦੁਆਰੇ ਜਾਊਂਗੇ ਦੇਖਿਓ ਕਿਤੇ ਇਸ ਪੌੜੀ ਮੰਗ ਰਹੇ ਕਿਤੇ ਸਾਡੇ ਤੇ ਵੀ ਲਾਗੂ ਨਾ ਹੁੰਦੀ ਹੋਵੇ ਕਿ ਅਸੀਂ ਬੈਠੇ ਤਾਂ ਸੰਗਤ ਦੇ ਵਿੱਚ ਹਾਂ ਪਰ ਸਾਡੀ ਜਿਹੜੀ ਤਾਰ ਲੱਗੀ ਹੋਈ ਆ ਉਹ ਦੁਨਿਆਵੀ ਚੀਜ਼ਾਂ ਦੇ ਲੱਗੀ ਹੋਈ ਆ ਕਿ ਕਦੋਂ ਕੜਾਹ ਪ੍ਰਸ਼ਾਦ ਵਰਤਦਾ ਤੇ ਕਦੋਂ ਅਸੀਂ ਜਾ ਕੇ ਲੰਗਰ ਛਕਣਾ ਹੈ। ਸੋ ਉਹ ਜਿਹੜਾ ਉਸ ਵੇਲੇ ਦਾ ਸ਼ਬਦ ਚੱਲ ਰਿਹਾ, ਵਿਚਾਰਾਂ ਚੱਲ ਰਹੀਆਂ, ਜੇ ਧਿਆਨ ਉਹਦੇ ਵਿੱਚ ਨਹੀਂ ਹੈਗਾ ਤਾਂ ਇਹ ਲੈਣਾ ਸਾਡੇ ਉੱਤੇ ਲਾਗੂ ਹੁੰਦੀ ਆ ਕਿ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਿਸ ਬਗਲ ਸਮਾਧਨ, ਵੀ ਸਾਡੀ ਹਾਂਜੀ ਸਾਡੀ ਜਿਹੜੀ ਸਮਾਧੀ ਆ ਉਹ ਬਗਲੇ ਵਰਗੀ ਆ ਤੇ ਅਸੀਂ ਪੂਜਣ ਆਏ ਹੋਏ ਹਾਂ ਪਰ ਸਮਾਧੀ ਸਾਡੀ ਬਗਲੇ ਵਰਗੀ। ਮੁੱਖ ਝੂਠ ਬਭੂਖ ਅਨਸਾਰਨ ਤ੍ਰੈਪਾਲ ਤੇ ਹਾਲ ਵਿਚਾਰਨ, ਮੁੱਖ ਵਿੱਚੋਂ
ਵਿਚਾਰਨ
ਹਾਂਜੀ ਮੁੱਖ ਵਿੱਚੋਂ ਝੂਠ ਉਚਾਰਦਾ ਹੈ ਅਤੇ ਉਸ ਝੂਠ ਨੂੰ ਸੋਹਣਿਆਂ ਗਹਿਣਿਆਂ ਵਾਂਗਰ ਸ਼ਿੰਗਾਰ ਕਰਕੇ ਸਾਰ ਕੱਢਦਾ ਉਹਦਾ ਬਭੂਖ ਅਨਸਾਰਨ, ਮਤਲਬ ਜਿਹੜਾ ਝੂਠ ਵੀ ਬੋਲਦਾ ਆ
ਚੋਪੜੀਆਂ
ਅੱਜ ਕੱਲ ਦੇ ਪ੍ਰਚਾਰਕ ਵੀ ਕਈ ਇੱਦਾਂ ਕਰਦੇ ਨੇ ਕਿ ਚੋਪੜੀਆਂ ਝੂਠ ਨੂੰ ਇੱਦਾਂ ਦਾ ਲਪੇਟ ਕੇ ਪੇਸ਼ ਕਰਦੇ ਨੇ ਤਾਂ ਉਹਦਾ ਸਾਰ ਕੱਢਦੇ ਨੇ। ਕਹਿੰਦੇ ਨੇ ਕਿ ਉਹ ਦਿਨ ਦੇ ਵਿੱਚ ਤਿੰਨ ਵਾਰੀ ਤਿੰਨ ਪਦਾਂ ਵਾਲੇ ਪਵਿੱਤਰ ਗਾਇਤਰੀ ਦਾ ਮੰਤਰ ਦਾ ਪਾਠ ਵੀ ਕਰਦਾ ਹੈ। ਜਿਹੜਾ ਤ੍ਰਿਪਾਲ ਤੇ ਹਾਲ ਵਿਚਾਰਨ ਦਾ ਮਤਲਬ ਇਹ ਹੈ ਕਿ ਤਿੰਨ ਵਾਰੀ ਤਿੰਨ ਪਦਾਂ ਵਾਲੀ ਪਵਿੱਤਰ ਗਾਇਤਰੀ ਮੰਤਰ ਹੈ ਉਸਦਾ ਪਾਠ ਕਰਦਾ ਹੈ। ਤੇ ਕਹਿੰਦੇ ਨੇ ਕਿ ਗਲਮਾਲਾ ਤਿਲਕ ਲਲਾਟਨ ਦੁਇ ਧੋਤੀ ਬਸਤਰ ਕਪਾਟਨ, ਤੇ ਹਾਂਜੀ ਗਲ ਦੇ ਵਿੱਚ ਮਾਲਾ ਪਾਉਂਦਾ ਹੈ ਤੇ ਮੱਥੇ ਉੱਤੇ ਤਿਲਕ ਲਾਉਂਦਾ ਹੈ, ਆਪਣੇ ਕੋਲ ਉਹ ਦੋ ਧੋਤੀਆਂ ਰੱਖਦਾ ਹੈ ਤੇ ਸੰਧਿਆ ਵੇਲੇ ਸਿਰ ਨੂੰ ਕੱਪੜੇ ਨਾਲ ਢੱਕ ਲੈਂਦਾ ਹੈ। ਇਹ ਦੇਖੋ ਇਹ ਗੱਲ ਤਾਂ ਇਹ ਪੰਡਿਤ ਝੂਠੇ ਬ੍ਰਾਹਮਣ ਦੀ ਹੋ ਰਹੀ ਹੈ ਜਿਹੜਾ ਕਿ ਪਖੰਡ ਕਰ ਰਿਹਾ, ਪਰ ਇਹ ਲਾਗੂ ਤਕਰੀਬਨ ਸਾਰੇ ਧਰਮਾਂ ਤੇ ਹੀ ਹੋ ਰਿਹਾ ਹੈ, ਇਹ ਜਿੰਨੇ ਵੀ ਧਰਮ ਦੇ ਪਖੰਡੀ ਨੇ।
ਗੁਰਬਾਣੀ ਅਮਨਦੀਪ ਗੁਰਬਾਣੀ ਸਾਂਝੀ ਸਗਲ ਜਹਾਨੇ ਆ, ਮਤਲਬ ਇੱਕ ਕਿਸੇ ਫਿਰਕੇ ਜਾਂ ਇੱਕ ਮਤ ਲਈ ਉਪਦੇਸ਼ ਨਹੀਂ ਆ, ਤੇ ਗੁਰੂ ਸਾਹਿਬ ਨੇ ਹੋਰ ਥਾਂ ਵੀ ਇਸ ਜੋ ਆਪਾਂ ਸਤਰ ਹੁਣੇ ਵਿਚਾਰ ਰਹੇ ਹਾਂ ਉਹਨਾਂ ਲਿਖਿਆ ਗਲੀ ਜਿੱਦਾਂ ਜਪਮਾਲੀਆਂ ਤੇਹਰੇ ਪਾਏ ਟੱਗ, ਉਹ ਦੱਸਿਆ ਹੋਇਆ ਕਿ ਅਸਲ ਚ ਵਿਖਾਵੇ ਵਾਲਾ ਕੋਈ ਵੀ ਲਿਬਾਸ ਆ ਤੇ ਉਹ ਗੁਰੂ ਦੇ ਨਾਲ ਜਾਂ ਮਾਲਕ ਦੇ ਨਾਲ ਸਾਨੂੰ ਜੋੜਦਾ ਨਹੀਂ, ਸਗੋਂ ਸਾਡੇ ਅੰਦਰ ਦੀ ਜਿਹੜੀ ਬਿਰਤੀ ਆ ਬਗਲੇ ਵਾਲੀ ਬਿਰਤੀ ਉਹਦਾ ਪ੍ਰਗਟਾਵਾ ਆ ਜੀ।
ਕਹਿੰਦੇ ਨੇ
ਗਲਮਾਲਾ ਤਿਲਕ ਲਲਾਟਨ ਦੋਏ ਧੋਤੀ ਬਸਰ ਕਪਾਟਨ,
ਕਹਿੰਦੇ ਜੇ ਜਾਣਸ ਬਰਮਨ ਕਰਮਨ ਸਭ ਫੋਕਟ ਨਿਸ਼ਚੋਂ ਕਰਮਨ, ਹੁਣ ਕਹਿੰਦੇ ਨੇ ਕਿ ਜੇ ਇਹ ਤਾਂ ਬਾਹਰਲਾ ਦਿਖਾਵਾ ਹੈ, ਪਰ ਕਹਿੰਦੇ ਜੇ ਉਹ ਅਸਲੀ ਬ੍ਰਹਮ ਜਿਹੜਾ ਕਿ ਅਕਾਲ ਪੁਰਖ ਹੈ, ਜੇ ਉਹਦਾ ਉਹ ਅਸਲੀ ਕੰਮ ਜਾਣਦਾ ਹੋਵੇ, ਉਹਦਾ ਅਸਲੀ ਉਹ ਵਿਧਾਨ ਜਾਣਦਾ ਹੋਵੇ, ਤਾਂ ਸਭ ਫੋਕਟ ਨਿਸ਼ਚੋ ਕਰਮਨ। ਹੁਣ ਇੱਥੇ ਨਿਸ਼ਚੋ ਅੱਖਰ ਦਾ ਜਿਹੜਾ ਅਰਥ ਹੈ ਉਹ, ਕਿਉਂਕਿ ਅਗਲੀ ਪੰਕਤੀ ਵਿੱਚ ਕਹੋ ਨਾਨਕ ਨਿਸ਼ਚੋ ਤੇ ਆਵੇ, ਇਹਦੇ ਵਿੱਚ ਸਭ ਫੋਕਟ ਨਿਸ਼ਚੋ ਕਰਮਨ, ਇੱਥੇ ਇਸ ਦਾ ਮਤਲਬ ਇਹ ਆਉਂਦਾ ਕਿ ਬਿਨਾਂ ਚਾਉ ਤੋਂ ਕੀਤੇ ਕਰਮ ਹੈ ਇਹ, ਜਿਹੜੇ ਉੱਪਰ ਕੀਤੇ ਕਰਮ ਹੈ ਨਾ, ਸਿੱਲ ਪੂਜੀ ਹੈ,
ਦੋਨਾਂ ਲਫ਼ਜ਼ਾਂ 'ਚ ਫਰਕ ਵੀ ਹੈਗਾ, ਨਿਸ਼ਚੋ
ਬਿਨਾ ਚਾਉ ਤੋਂ ਕੀਤੇ ਹੋਏ ਸਭ ਫੋਕਟ ਕਰਮ ਹੈ। ਜੇ ਬ੍ਰਹਮ ਦਾ ਕਰਦਾ ਤੇ ਜਿਹੜੇ ਕਰਮ ਇਹਨਾਂ ਦੀ ਲੋੜ ਨੀ ਹੈਗੀ ਜਿਹੜੇ ਡਰਾਮੇ ਹੋ ਰਹੇ ਨੇ। ਕਹਿੰਦੇ ਕਹੋ ਨਾਨਕ ਨਿਸ਼ਚੋ ਤੇ ਆਵੇ, ਨਿਸ਼ਚੋ ਤੇ ਆਵੇ, ਨਿਸ਼ਚੋ ਦਾ ਮਤਲਬ ਇੱਥੇ ਸ਼ਰਧਾ ਹੈ ਕਿ ਜੇ ਰੱਬ ਦਾ ਸ਼ਬਦ ਜਿਹੜਾ ਅਕਾਲ ਪੁਰਖ ਦਾ ਨਾਮ ਹੈ, ਜੇ ਉਹ ਨਿਸ਼ਚੋ ਨਾਲ ਤੇ ਆਵੇ, ਸ਼ਰਧਾ ਦੇ ਨਾਲ ਤੇ ਆਵੇ, ਤਾਂ ਪਰਵਾਣੇ ਪੈਂਦਾ, ਕਿਉਂਕਿ ਬਿਨ ਸਤਿਗੁਰ ਵਾਟ ਨਾ ਪਾਵੇ, ਬਿਨਾਂ ਉਸ ਸ਼ਬਦ ਤੋਂ ਕੋਈ ਵੀ ਧੁਰ ਤੱਕ ਮੁਕਤੀ ਦੁਆਰ ਤੱਕ ਨਹੀਂ ਪਹੁੰਚ ਸਕਦਾ। ਸੋ ਇਹ ਇਸ
ਬਿਲਕੁਲ
ਦਾ ਭਾਵ ਹੈ। ਪਰ ਇਸ ਪੰਕਤੀਆਂ ਦਾ ਜਿਹੜਾ ਸਿਰਲੇਖ ਹੈ, ਕਰ ਕਿਰਪਾ ਪਾਰ ਉਤਾਰਿਆ, ਇਹ ਉਸੇ ਸਿਰਲੇਖ ਹੇਠਾਂ ਆਉਂਦੀ ਹੈ ਕਿ ਸਤਿਗੁਰੂ ਨੇ ਹੀ ਵਾਟ ਪਾਉਣੀ ਹੈ, ਸਤਿਗੁਰੂ ਨੇ ਹੀ ਵਾਟ ਲੰਘਾਉਣੀ ਹੈ, ਸਾਡੀ ਸਿਰੇ ਤੱਕ ਲੈ ਕੇ ਜਾਣਾ ਆ। ਸੋ ਇਸੇ ਕਰਕੇ ਇਸ ਸ਼ਲੋਕ ਦੇ ਅਖੀਰ ਦੇ ਵਿੱਚ ਹੈ ਕਿ ਬਿਨ ਸਤਿਗੁਰ ਵਾਟ ਨਾ ਪਾਵੇ, ਇਹ ਪੌੜੀ ਦਾ ਸਿਰਲੇਖ ਵੀ ਇਹੀ ਆ, ਕਰ ਕਿਰਪਾ ਪਾਰ ਉਤਾਰਿਆ।
ਜੀ ਅਮਨਦੀਪ, ਆਪਾਂ ਅੱਗੇ ਜਾਣ ਤੋਂ ਪਹਿਲਾਂ ਜੇ ਤੁਸੀਂ ਇਜਾਜ਼ਤ ਦਿਓ ਤਾਂ ਇੱਕ ਵਾਰ ਫਿਰ ਤੋਂ ਕੀਰਤਨ ਰੂਪ ਵਿੱਚ ਇਸ ਪੌੜੀ ਨੂੰ ਸਰਵਣ ਕਰ ਲਈਏ।
ਜੀ ਬਿਲਕੁਲ।
ਸ਼ਲੋਕ ਮਹਲਾ ਪਹਿਲਾ, ਸਿਮਰਨ ਸਰਾਇਰਾ ਆਦਿ ਆਤਮਾ ਚ ਓਏ ਲਿਆਵੇ ਆਸ ਕਰ ਜੈ ਮੇਰਾ ਸਿੱਖਿਤ ਫਲ ਕੇ ਫਲਵਤ ਕੇ ਸਾਹਮਣੇ ਆਵੇ ਪਤ ਮਿੱਠੀ ਵੀ ਨਾਨਕਾ ਗੁਰਸੀਆਂ ਆਈਆਂ ਤੱਤ ਸਭ ਕੁ ਨਿਵੇ ਆ ਕੋ ਪਰ ਕੁ ਨਿਵੇ ਨਾ ਕੋਏ ਕਰ ਤਰਾ ਜੀ ਤੋਲੀਆਂ ਦਿਵਸ ਗਾਰਾ ਹੋਏ ਅਪਰਾਧੀ ਦੂਣਾ ਨਿਵਾਇਆ ਜੋ ਹੰਤਾ ਮਿਰਗਾਵੇ ਸੀਸ ਨਿਵਾਇਆ ਕਹਿਤੀਆ ਵਿਵੇਕ ਸੁਧਾ ਜਾਏ ਮਹੱਲਾ ਪਹਿਲਾ ਪੜ ਪੁਸਤਕ ਸੁਣਿਆ ਬਾਦ ਸਿੱਪੂ ਸਵੰਗ ਸਮਾਦ ਮੂੰਹ ਝੂੜ ਮੁੱਖ ਅਨੁਸਾਰ ਹਾਲ ਵਿਚਾਰ ਗਲਵਾਲਾ ਤ੍ਰਿਕ ਲੱਟ ਦੋ ਧੋਤੀ ਵਸਕ ਪੱਟ
ਜੇ ਜਾਨ ਸਿਮਰਮੰ ਕਰਮ ਸਫੋ ਕਿਟਨੇ ਚੋ ਕਰਮ ਤੋ ਨਾਨਕ ਨੱਚੋ ਧਿਆਵੇ ਬਿਨ ਸਤਿਗੁਰ ਵਾਟ ਨਾ ਪਾਵੇ ਪੌੜੀ ਕੱਪੜੇ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਅਵਗਣ ਪਛੋਤਾਵਣਾ
ਕਰ ਅਵਗਣ ਪਛੋਤਾਵਣਾ। ਗੁਰੂ ਸਾਹਿਬ ਨੇ ਜਿਵੇਂ ਹਰ ਪੌੜੀ ਦੇ ਅੰਤਲੀ ਪੌੜੀ ਵਿੱਚ ਬੜਾ ਸੋਹਣਾ ਦ੍ਰਿਸ਼ਟਾਂਤ ਦੇ ਦਿੱਤਾ ਹੈ, ਹਰ ਪੌੜੀ ਇੱਕ ਪੌੜੀ ਡੰਡੇ ਦੇ ਨਾਲ ਡੰਡਾ ਜੁੜ ਕੇ ਜਿਵੇਂ ਅਸੀਂ ਕਿਸੇ ਛੱਤ ਉੱਪਰ ਕਿਸੇ ਉਚਾਈ ਉੱਪਰ ਪਹੁੰਚਦੇ ਹਾਂ, ਗੁਰੂ ਸਾਹਿਬ ਨੇ ਚੌਵੀ ਪੌੜੀਆਂ ਦੇਖ ਕੇ ਬੜੇ ਸੋਹਣੇ ਦ੍ਰਿਸ਼ਟਾਂਤ ਦਿੱਤੇ ਤੇ ਅਖੀਰਲੀ ਪੰਕਤੀ ਜਦੋਂ ਸਾਡੇ ਸਾਹਮਣੇ ਆ ਜਾਂਦੀ ਹੈ ਤੇ ਅਗਲੇ ਡੰਡੇ ਦੀ ਆਪਾਂ ਤਿਆਰੀ ਕਰਦੇ ਹਾਂ। ਆਉਂਦੀ ਵੀ ਇਸ ਪੌੜੀ ਵਿੱਚ ਗੁਰੂ ਸਾਹਿਬ ਨੇ ਕੱਪੜ ਰੂਪ ਸੁਹਾਵਣਾ, ਮੇਰੇ ਖਿਆਲ ਵਿੱਚ ਕੱਪੜ ਰੂਪ ਸੁਹਾਵਣਾ ਸਰੀਰਕ ਰੂਪ ਕੱਪੜੇ ਨੂੰ ਕਿਹਾ ਤੇ ਜਿਵੇਂ ਆਪਾਂ ਦੁਨੀਆਂ ਦੇ ਕੱਪੜੇ ਆ ਜਦੋਂ ਦੁਨੀਆਂ ਬੜੇ ਮਹਿੰਗੇ ਕੱਪੜੇ ਵੀ ਪਾ ਲੈਂਦੇ ਹਾਂ ਪਰ ਇੱਕ ਦਿਨ ਉਹ ਲਾ ਕੇ ਸੁੱਟਣੇ ਪੈਂਦੇ ਕਿਉਂਕਿ ਫੈਸ਼ਨ ਬਦਲ ਜਾਂਦਾ ਜਾਂ ਫਟ ਜਾਂਦੇ ਨੇ ਜਾਂ ਹੋਰ ਕੋਈ ਉਹਦਾ ਰੰਗ ਉੱਠ ਜਾਂਦਾ ਹੈ, ਤੁਹਾਡਾ ਕੀ ਖਿਆਲ ਹੈ?
ਹਾਂਜੀ ਬਿਲਕੁਲ, ਇਸ ਨੂੰ ਅਧਿਆਤਮਕ ਰੂਪ ਦੇ ਵਿੱਚ ਸਰੀਰ ਨਾਲ ਵੀ ਜੋੜਿਆ ਜਾ ਸਕਦਾ, ਪਰ ਮੈਨੂੰ ਜਿੱਥੇ ਤੱਕ ਲੱਗਦਾ ਕਿ ਇਸ ਪੌੜੀ ਦੀ ਪਹਿਲੀ ਪੰਕਤੀ ਜਿਹੜੀ ਹੈ ਉਹ ਜਿਹੜੇ ਅਸੀਂ ਦੁਨਿਆਵੀ ਕੰਮਾਂ ਦੇ ਵਿੱਚ ਪਏ ਹੋਏ ਨੇ, ਅਸੀਂ ਇਹ ਸਮਝਦੇ ਹਾਂ ਕਿ ਸਾਡਾ ਜਿਹੜਾ ਰੂਪ ਹੈ ਉਹ ਬਹੁਤ ਸੋਹਣਾ ਲੱਗਣਾ ਚਾਹੀਦਾ ਸੀ। ਇਸ ਤਰ੍ਹਾਂ ਪਹਿਲਾਂ ਸਲੋਕਾਂ ਦੇ ਵਿੱਚ ਵੀ ਸਿਮਲ ਰੁੱਖ ਸਰਾਹਿਰਾ, ਆਪਣੇ ਆਪ ਨੂੰ ਸੋਹਣਾ ਬਣਾਉਣ ਦੇ ਲਈ, ਵੱਡਾ ਬਣਾਉਣ ਦੇ ਲਈ ਅਸੀਂ ਬਹੁਤ ਅਡੰਬਰ ਕਰਦੇ ਹਾਂ, ਬੜੇ ਮਹਿੰਗੇ ਮਹਿੰਗੇ ਕੱਪੜੇ ਪਾਉਂਦੇ, ਅਸੀਂ ਸਿਮਲ ਰੁੱਖ ਬਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਉਹ ਸਿੰਬਲ ਰੁੱਖ ਬਣਨ ਦੇ ਲਈ ਅਸੀਂ ਭੜਕੀਲੇ ਕੱਪੜੇ ਪਾਉਂਦੇ ਹਾਂ, ਕਈ ਵਾਰੀ ਅਲੈਦਾ ਰੰਗਾਂ ਦੇ ਕੱਪੜੇ ਪਾਉਂਦੇ ਹਾਂ, ਵੱਖਰੇ ਵੱਖਰੇ ਤਰ੍ਹਾਂ ਦੇ ਅਸੀਂ ਆਪਣੇ ਵਾਲ ਬਣਾਉਂਦੇ ਹਾਂ, ਰੂਪ ਬਣਾਉਂਦੇ ਹਾਂ, ਸੋਹਣਾ ਬਣਾਉਂਦੇ ਹਾਂ ਆਪਣੇ ਆਪ ਨੂੰ, ਇਤਰ ਫਲੇਲਾਂ ਲਾਉਂਦੇ ਹਾਂ, ਡਿਓਡਰੈਂਟਸ ਲਾਉਂਦੇ ਹਾਂ। ਸੋ ਉਸ ਭਾਵਨਾ ਨੂੰ ਅੱਗੇ ਤੋਰਿਆ ਇਸ ਪਹਿਲੀ ਪੰਕਤੀ ਦੇ ਵਿੱਚ ਕਿ ਆਪਣੇ ਆਪ ਨੂੰ ਸਿੰਬਲ ਰੁੱਖ ਬਣਾਉਣ ਦੇ ਚੱਕਰ ਦੇ ਵਿੱਚ ਕਹਿੰਦੇ ਨੇ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਤੇ ਜਿਹੜਾ ਆਪਣੇ ਦੁਆਲੇ ਇਹ ਅਡੰਬਰ ਰਚਦੇ ਹਾਂ ਅਸੀਂ, ਇਹ ਕਹਿੰਦੇ ਅਸੀਂ ਸਾਰਾ ਦੁਨੀਆਂ ਦੇ ਵਿੱਚ ਇੱਥੇ ਹੀ ਛੱਡ ਜਾਣਾ, ਇਹ ਨਾਲ ਨਹੀਂ ਲੈ ਕੇ ਜਾਣਾ। ਕਹਿੰਦੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਤੇ ਉਸ ਦੇ ਵਿੱਚ ਕਹਿੰਦੇ ਜਿਹੜੇ ਇਸ ਦੁਨੀਆਂ ਦੇ ਵਿੱਚ ਜੇ ਅਸੀਂ ਮੰਦਾ ਕਰ ਰਹੇ ਹਾਂ ਜਾਂ ਚੰਗਾ ਕਰ ਰਹੇ ਹਾਂ, ਉਸਦਾ ਨਤੀਜਾ ਜੀਵ ਨੂੰ ਆਪ ਹੀ ਭੁਗਤਣਾ ਪੈਣਾ। ਮੰਦਾ ਤੇ ਚੰਗਾ, ਇੱਕ ਹੁੰਦਾ ਕਿ ਕੱਪੜਾ ਜਿਹੜਾ ਆ ਅਸੀਂ ਚੰਗਾ ਪਾ ਲਿਆ ਤੇ ਉਹਦੇ ਨਾਲ ਚੰਗੇ ਬਣ ਗਏ, ਪਰ ਕੱਪੜੇ ਚੰਗੇ ਜਾਂ ਮਾੜੇ ਪਾਉਣ ਦੇ ਨਾਲ ਜਿਹੜਾ ਜੀਵ ਨੂੰ ਕੋਈ ਬਹੁਤਾ ਅਸਰ ਨਹੀਂ ਪੈਂਦਾ, ਉਸ ਦੇ ਨਾਲ ਕੀ ਜਾਂਦਾ ਆ ਮੰਦਾ ਤੇ ਚੰਗਾ, ਉਸਨੇ ਉਹ ਪਾਉਣਾ ਹੈ।
ਕੱਪੜੇ ਦਾ ਵੈਸੇ ਵੀ ਅਸਰ ਠੀਕ ਆ, ਤਨ ਢੱਕਣ ਨੂੰ ਸਾਨੂੰ ਮਨੁੱਖ ਨੂੰ ਮਿਲਿਆ, ਬਾਕੀ ਜੀਵ ਜੰਤੂ ਨਹੀਂ ਢੱਕਦੇ, ਪਰ ਜਿਹੜੀ ਅੰਦਰ ਦੀ ਸਾਡੀ ਬਿਰਤੀ ਆ, ਜਿਹੜੀ ਜਿਵੇਂ ਪਿੱਛੇ ਬਿਰਤੀਆਂ ਦੀ ਗੱਲ ਹੋਈ ਸਲੋਕਾਂ ਵਿੱਚ, ਉਹ ਬਿਰਤੀ ਜਿਹੜੀ ਅਸਲ ਚ ਮਨੁੱਖ ਨੂੰ ਉਹ ਉੱਚਾ ਬਣਾਉਣ ਵਿੱਚ ਜਾਂ ਨੀਵਾਂ ਬਣਾਉਣ ਵਿੱਚ ਉਹ ਜ਼ਿਆਦਾ ਸਹਾਈ ਹੁੰਦੀ ਆ। ਸਾਡੀ ਅਸਲ ਚ ਬਿਰਤੀ ਜਿਹੜੀ ਆ ਉਹ ਹੀ ਮਨੁੱਖ ਦੀ ਪਹਿਚਾਣ।
ਜੀ ਬਿਲਕੁਲ, ਇਸੇ ਕਰਕੇ ਕਹਿ ਰਹੇ ਨੇ ਕਿ ਜਿਹੜਾ ਬਾਹਰੋਂ ਤਨ ਅਸੀਂ ਬੜਾ ਸਜਾਇਆ ਹੋਇਆ ਸਿੰਬਲ ਰੁੱਖ ਮੰਗਰ, ਇਹ ਇੱਥੇ ਰਹਿ ਜਾਣਾ, ਜਿਹੜਾ ਨਾਲ ਲੈ ਕੇ ਜਾਣਾ ਅਸੀਂ, ਜੋ ਅਸੀਂ ਆਪਣੇ ਮਨ ਦੇ ਨਾਲ ਜੀ ਨੇ ਕੀਤਾ ਆ ਉਹ ਨਾਲ ਜਾਣਾ ਆ। ਹੁਣ ਕਹਿੰਦੇ ਨੇ ਕਿ ਹੁਕਮ ਕੀ ਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ। ਹੁਣ ਕਹਿੰਦੇ ਆ ਇਸ ਦੁਨੀਆਂ ਦੇ ਵਿੱਚ ਰਹਿੰਦੇ ਹੋਏ ਅਸੀਂ ਜਦੋਂ ਸਿੰਬਲ ਰੁੱਖ ਬਣੇ ਹੋਏ ਸੀ, ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਬਣਨ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਅਸੀਂ ਵੱਡੇ ਬਣ ਕੇ ਅਸੀਂ ਆਪਣੇ ਮਨ ਆਏ ਹੁਕਮ ਕੀਤੇ ਪੇ ਆਹ ਕਰ ਦਿਓ ਜੀ, ਇੰਨੇ ਬੰਦਿਆਂ ਨੂੰ ਕਹਿ ਤਾ ਉਹ ਕਰ ਦਿਓ, ਮੇਰੇ ਅੰਦਰ ਇੰਨੇ ਬੰਦੇ ਆ ਇੰਨੇ, ਉਹ ਅਸੀਂ ਹੁਕਮ ਕੀਤੇ ਨੇ ਮੈਂ ਹੁਣ ਆਹ ਖਾਣਾ ਆ, ਮੈਂ ਹੁਣ ਇੱਥੇ ਜਾਣਾ ਆ, ਅਸੀਂ ਮਨ ਆਈਆਂ ਕੀਤੀਆਂ ਜੋ ਆਪਣੇ ਮਨ ਨੂੰ ਭਾਉਂਦੇ ਸੀ। ਉਹ ਕਹਿੰਦੇ ਕਿ ਰਾਹ ਭੀੜੇ ਅੱਗੇ ਜਾਵਣਾ, ਪਰ ਇਹ ਯਾਦ ਰੱਖ ਕਿ ਜਿਹੜਾ ਉਹ ਰਾਹ ਮੂਹਰੇ ਜਾਣਾ ਜਿੱਥੇ ਮਰਨ ਤੋਂ ਬਾਅਦ ਜਦੋਂ ਦੁਨੀਆਂ ਅੰਦਰ ਛੱਡ ਜਾਣਾ ਸਾਰਾ ਕੁਛ, ਤਾਂ ਜਿਹੜਾ ਉਹ ਰਾਹ ਆ ਨਾ ਮੂਹਰਾ ਮੂਹਰੇ ਜਿੱਥੇ ਜਾਣਾ, ਉਹ ਬੜਾ ਬਰੀਕ ਰਾਹ ਆ, ਬੜਾ ਹੀ ਪਤਲੀ ਗਲੀ ਆ ਉਹ।
ਖੰਡ ਹਾਂ, ਗੁਰੂ ਸਾਹਿਬ ਨੇ ਇੱਕ ਥਾਂ ਉਹਦਾ ਜ਼ਿਕਰ ਵੀ ਕੀਤਾ, ਖੰਡੇ ਧਾਰ ਗਲੀ ਹੱਥ ਪੀੜੀ ਲੇਖਾ ਲੀਜੇ ਤਿਲ ਜਿਉ ਪੀੜੀ। ਜਿਵੇਂ ਤਿਲ ਨੂੰ ਪੀੜਿਆ ਜਾਂਦਾ ਨਾ ਕੋਲੂ ਦੇ ਵਿੱਚ, ਉਹ ਹਾਲਤ ਮਤਲਬ ਕਹਿ ਲੋ ਵੀ ਦੁਖੀ ਇਨਸਾਨ ਇੰਨਾ ਦੁਖੀ ਹੋ ਜਾਂਦਾ ਉਹਨਾਂ ਜੂਨਾਂ ਦੇ ਵਿੱਚ।
ਉਹ ਜਦੋਂ ਉਹ ਜਿਹੜਾ ਰਾਹ ਆ ਬੜਾ ਬਰੀਕ ਆ, ਉਹ ਕਹਿੰਦੇ ਨੇ ਕਿ ਉਹ ਜਿਹੜੀ ਗਲੀ ਆ ਨਾ ਜਦੋਂ ਸਾਰਾ ਕੁਛ ਕੱਪੜ ਸਰੀਰ ਰਹਿਥੇ ਰਹਿ ਜਾਣਾ ਨੇ, ਤੇ ਉਹ ਜਿਹੜੀ ਗਲੀ ਜਾਣੀ ਆ ਨਾ ਉੱਥੇ ਕਹਿੰਦੇ ਨੰਗਾ ਦੋਚਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਹੁਣ ਇਹਦਾ ਸਿਧਾਂਤ ਜਿਹੜਾ ਬੜਾ ਇੰਟਰਸਟਿੰਗ ਹੈ ਇਹਨਾਂ ਦੋ ਪੰਕਤੀਆਂ ਦਾ, ਕਿ ਹੁਕਮ ਕੀ ਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਸ਼ਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਹੁਣ ਕਹਿੰਦੇ ਨੇ ਕਿ ਜੇ ਹੁਣ ਜਦੋਂ ਤੁਸੀਂ ਤੁਹਾਨੂੰ ਉਹਨਾਂ ਨੇ ਨੰਗਾ ਕਰ ਦੇਣਾ, ਮਤਲਬ ਇਹ ਸਾਰਾ ਕੁਛ ਇੱਥੇ ਛੱਡ ਜਾਣਾ, ਪਰ ਤੁਹਾਡੇ ਕੋਲ ਦੋ ਚੀਜ਼ਾਂ ਹੋ ਸਕਦੀਆਂ ਨੇ, ਜਾਂ ਤਾਂ ਤੁਹਾਡੇ ਕੋਲ ਨਾਮ, ਉੱਥੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇਂ, ਜਿਹੜੇ ਭਗਤ ਨੇ ਜਾਂ ਰੱਬ ਦੇ ਬੰਦੇ ਨੇ ਉਹਨਾਂ ਦੇ ਨਾਲ ਨਾਮ ਹੁੰਦਾ ਆ। ਸੋ ਜੇ ਤਾਂ ਤੁਹਾਡੇ ਕੋਲ ਨਾਮ ਹੈਗਾ ਫੇਰ ਤਾਂ ਤੁਹਾਨੂੰ ਅੱਗੇ ਲੰਘਾ ਦਿੰਦੇ ਨੇ ਉਹ, ਠੀਕ ਹੈ ਪਰਮਾਤਮਾ। ਜੇ ਤੁਹਾਡੇ ਪਿੱਠ ਦੇ ਉੱਤੇ ਪਾਪਾਂ ਦੀ ਜਾਂ ਪੁੰਨਾਂ ਦੀ ਪੰਡ ਹੈ ਨਾਲ, ਤਾਂ ਉਹ ਭੀੜੀ ਗਲੀ ਦੇ ਵਿੱਚੋਂ ਨਹੀਂ ਲੰਘਦੀ ਉਸ ਦੇ ਵਿੱਚੋਂ, ਤੇ ਉਹ ਬੰਦਾ ਪਿੱਛੇ ਹੀ ਰਹਿ ਜਾਂਦਾ ਆ, ਉਹ ਆਤਮਾ ਪਿੱਛੇ ਹੀ ਰਹਿ ਜਾਂਦੀ ਹੈ ਇਸ ਦੁਨੀਆਂ ਦੇ ਵਿੱਚ, ਔਰ ਫਿਰ ਜੂਨ ਦੇ ਵਿੱਚ ਉਸਨੂੰ ਆਉਣਾ ਪੈਂਦਾ ਹੈ। ਚਾਹੇ ਉਹ ਜੇ ਚੰਗੇ ਕੰਮ ਕੀਤੇ ਆ ਤਾਂ ਸੋਹਣੀ ਜੂਨ ਦੇ ਵਿੱਚ ਆ ਜਾਂਦਾ, ਜੇ ਮਾੜੇ ਕੰਮ ਕੀਤੇ ਆ ਤਾਂ ਉਹ ਮਾੜੀ ਜੂਨ ਦੇ ਵਿੱਚ ਚੱਲ ਜਾਂਦਾ। ਨੰਗਾ ਦੋਜਕ ਚਾਲੀਏ ਤਾਂ ਦਿਸੇ ਖਰਾ ਡਰਾਵਣਾ। ਤੇ ਜਦੋਂ ਕਹਿੰਦੇ ਉਹਨੂੰ ਹੁਣ ਇੱਥੇ ਦੁਨੀਆਂ ਦੇ ਵਿੱਚ ਤਾਂ ਬਹੁਤ ਕੱਪੜ ਰੂਪ ਸੁਹਾਵਣਾ ਤੂੰ ਕੀਤਾ ਹੋਇਆ, ਇੱਧਰ ਫਲੇਲਾਂ ਲਾਈਆਂ ਹੋਈਆਂ, ਪਰ ਜਦੋਂ ਤੂੰ ਇਹਨਾਂ ਕੰਮਾਂ ਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਖਰਾਬ ਕਰਕੇ ਅੱਗੇ ਤੈਨੂੰ ਨਰਕਾਂ ਦੇ ਵਿੱਚ ਨੰਗਾ ਕਰਕੇ ਤੋਰਨਾ, ਤਾਂ ਤੈਨੂੰ ਸਾਰਾ ਕੁਛ ਬੜਾ ਡਰਾਵਣਾ ਲੱਗਣਾ ਹੈ, ਕਿਉਂਕਿ ਹੁਣ ਇੱਥੇ ਤੂੰ ਹੁਕਮ ਕੀ ਮਨ ਭਾਵ ਦੇ ਸੀਗੇ, ਹੁਣ ਇੱਥੇ ਹੁਕਮ ਕਰਦਾ ਤੇ ਉੱਥੇ ਤੈਨੂੰ ਇਹ ਡਰਾਵਣਾ ਲੱਗਣਾ। ਕਰ ਔਗਣ ਪੱਛੋ ਤਾਵਣਾ, ਇਹ ਤੂੰ ਨਾ ਔਗਣ ਕਰ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਕੱਪੜਿਆਂ 'ਚ ਰੂਪਾਂ ਦੇ ਵਿੱਚ ਆਪਣੇ ਆਪਣੇ ਆਪ ਨੂੰ ਸੋਹਣਾ ਬਣਾਉਣ ਦੇ ਲਈ ਬਾਹਰੋਂ ਦਿਖਾਉਣ ਦੇ ਲਈ ਤੂੰ ਇਹ ਡਰਾਮੇ ਛੱਡ। ਪਰਮਾਤਮਾ ਇਹ ਕਹਿ ਰਹੇ ਨੇ ਕਿ ਤੂੰ ਇਹ ਨਾਟਕ ਕਰਨੇ ਛੱਡ, ਇਹ ਔਗਣ ਕਰਨੇ ਛੱਡ, ਤੈਂ ਪਛਤਾਣਾ ਆ ਗਾਂਹ ਜਾ ਕੇ। ਇਸ ਕਰਕੇ ਸੱਚੇ ਰਾਮ ਦੇ ਨਾਲ ਸਤਿਗੁਰੂ ਦੇ ਚਰਨੀ ਲੱਗ ਕੇ ਆਪਣੀ ਆਤਮਾ ਦੇ ਕੱਪੜੇ ਜਿਹੜੇ ਆ ਸੋਹਣੇ ਬਣਾਓ, ਉਹਨੂੰ ਸੋਹਣੇ ਬਣਾਈਏ, ਇਹ ਇਸ ਪੌੜੀ ਦਾ ਅਸਲੀ ਭਾਵ ਹੈ, ਤਾਂ ਕਿ ਫਿਰ ਮਰ ਕੇ ਜੰਮਣਾ ਨਾ ਪਵੇ।
ਵੈਸੇ ਵੀ ਇਹ ਸਰੀਰ ਇੱਥੇ ਹੀ ਅਮਨਦੀਪ ਰਹਿ ਜਾਂਦਾ ਜੀ
ਜੀ।
ਅਮਨਦੀਪ ਇਹ ਜਿਹੜਾ ਸਾਡਾ ਸਰੀਰ ਆ ਵੈਸੇ ਵੀ ਇਦੋਂ ਇੱਥੇ ਇਹਨੂੰ ਮਿੱਟੀ ਚ ਮਿੱਟੀ ਹੋਣਾ ਪੈਣਾ ਕਿਉਂਕਿ ਮਿੱਟੀ ਦਾ ਹੀ ਬਣਿਆ ਸੀ ਤੇ ਮਿੱਟੀ ਵਿੱਚ ਇਹਨੂੰ ਮਿੱਟੀ ਹੋਣਾ। ਜੀਵ ਆਤਮਾ ਜਿਹੜੀ ਆ ਉਹਦੇ ਉਹਦਾ ਸ਼ਿੰਗਾਰ ਕਰਨਾ ਬਣਦਾ ਹੈ ਉਹ ਸਾਡੀ ਸੋਹਣੀ ਹੋਣੀ ਚਾਹੀਦੀ ਹੈ। ਸਾਡੇ ਸਾਹਮਣੇ ਨਾ ਬੜੀਆਂ ਮਸਾਲਾਂ ਹੈਗੀਆਂ ਜਿਵੇਂ ਕਹਿ ਦਿੰਦੇ ਨੇ ਦਰਬਾਰ ਸਾਹਿਬ ਨੂੰ ਦੁੱਧ ਨਾਲ ਧੋਤਾ ਜਾਂਦਾ ਹੈ ਤੇ ਸਾਡਾ ਅੰਦਰ ਵੀ ਜਿਹੜਾ ਮਾਲਕ ਨੇ ਆਪਣਾ ਹਰ ਮੰਦਰ ਹਰ ਸਾਜਿਆ ਸਾਡਾ ਅੰਦਰ ਵੀ ਜਿਹੜਾ ਹੈ ਉਹਨੇ ਆਪਣਾ ਘਰ ਬਣਾਇਆ ਹੈ ਇਹਨੂੰ ਵੀ ਇਸੇ ਤਰ੍ਹਾਂ ਪਵਿੱਤਰ ਰੱਖਣਾ ਚਾਹੀਦਾ ਤਾਂ ਕਿ ਇੱਥੇ ਮਾਲਕ ਦਾ ਵਾਸਾ ਹੋ ਸਕੇ ਨਹੀਂ ਤਾਂ ਫਿਰ ਅੰਤ ਜਿਵੇਂ ਤੁਸੀਂ ਦੱਸਿਆ ਹੈ ਕਰ ਔਗਣ ਪਛੋਤਾਵਣਾ ਵਾਲੀ ਗੱਲ ਹੋਣੀ ਹੈ।
ਬਿਲਕੁਲ ਇਸ ਨੂੰ ਇੱਕ ਅੰਗਰੇਜ਼ੀ ਦੀ ਵੀ ਕਹਾਵਤ ਹੈ ਕਿ ਜੇ ਤੁਸੀਂ ਆਪਣੇ ਉਹਦਾ ਪੰਜਾਬੀ ਤਰਜਮਾ ਇਸ ਤਰ੍ਹਾਂ ਕਿ ਜੇ ਤੁਸੀਂ ਆਪਣੇ ਬਾਗ ਨੂੰ ਜਾਂ ਆਪਣੇ ਬਗੀਚੀ ਨੂੰ ਉਹਦੇ ਵਿੱਚੋਂ ਤੁਸੀਂ ਉਹਨੂੰ ਗੁੱਡਦੇ ਨਹੀਂ ਹੈਗੇ ਉਹਨੂੰ ਸਾਫ਼ ਨਹੀਂ ਕਰਦੇ ਤਾਂ ਉੱਥੇ ਫੁੱਲ ਜਾਂ ਲਾਹੇਵੰਦ ਸਬਜ਼ੀਆਂ ਨਹੀਂ ਉੱਗਣੀਆਂ ਉੱਥੇ ਘਾਹ ਫੂਸ ਉੱਗਣਾ ਆ। ਸੋ ਇਸੇ ਹੀ ਤਰ੍ਹਾਂ ਅਗਰ ਅਸੀਂ ਜਿਹੜੀ ਆਪਣੀ ਆਤਮਾ ਆ ਸਰੀਰ ਨੂੰ ਤਾਂ ਅਸੀਂ ਬਹੁਤ ਸੋਹਣਾ ਬਣਾ ਲਈਦਾ ਕੱਪੜਾ ਰੂਪ ਸੁਹਾਵਣਾ ਬਣਾ ਲਈਦਾ ਪਰ ਇਸੇ ਹੀ ਤਰ੍ਹਾਂ ਆਤਮਾ ਜੇ ਆਪਣੇ ਮਨ ਦੇ ਵਿੱਚ ਅਸੀਂ ਨਾਮ ਦਾ ਬੀਜ ਨਹੀਂ ਬੀਜਾਂਗੇ ਤਾਂ ਉਸ ਦੀ ਗੈਰ ਹਾਜ਼ਰੀ ਦੇ ਵਿੱਚ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਵਿਕਾਰ ਚੱਲਣਗੇ ਬਹੁਤ ਸਾਰੀਆਂ ਗਲਤ ਸੋਚਾਂ ਚੱਲਣਗੀਆਂ ਜਿਹੜੀਆਂ ਕਿ ਸਾਨੂੰ ਸਿਰਫ ਦੋਜਕ ਜਾਂ ਨਰਕ ਦੇ ਵਿੱਚ ਹੀ ਲੈ ਕੇ ਜਾ ਸਕਦੀਆਂ। ਉੱਥੇ ਸਾਰਾ ਕੁਝ ਸਾਨੂੰ ਫਿਰ ਬੜਾ ਡਰਾਵਣਾ ਲੱਗਣਾ ਹੈ ਅਤੇ ਫਿਰ ਕਹਿੰਦੇ ਘਰ ਔਗਣ ਪਛੋਤਾਵਣਾ ਫਿਰ ਅਸੀਂ ਪਛਤਾਵਾਂਗੇ ਬਾਅਦ ਦੇ ਵਿੱਚੋਂ। ਸੋ ਹੁਣ ਸਾਡੇ ਕੋਲ ਸਮਾਂ ਹੈ ਕਿ ਅਸੀਂ ਸਹੀ ਪਾਸੇ ਲਈਏ ਔਰ ਮੇਰੇ ਸਮਾਂ ਇਹੀ ਹੈ ਬੇਨਤੀ ਇਹੀ ਹੈ ਕਿ ਅੱਜ ਬਹੁਤ ਸਾਧਨ ਨੇ ਅੱਜ ਜਿਹੜੀ ਗੁਰਬਾਣੀ ਹੈ ਤੁਹਾਡੇ ਫਿੰਗਰ ਟਿਪਸ 'ਤੇ ਆ ਫੋਨ ਦੇ ਵਿੱਚ ਹੈ ਕਥਾਵਾਂ ਨੇ ਅਨੇਕਾਂ ਪ੍ਰਚਾਰਕਾਂ ਦੀਆਂ ਕਥਾਵਾਂ ਨੇ ਕੀਰਤਨ ਹੈ। ਸੋ ਅੱਜ ਸਮਾਂ ਜਿਹੜਾ ਹੈ ਉਹ ਨਹੀਂ ਹੈਗਾ ਕਿ ਤੁਹਾਨੂੰ ਹਜ਼ਾਰਾਂ ਸੈਂਕੜੇ ਕੋਹ ਚੱਲ ਕੇ ਗੁਰੂ ਦੀ ਕਿਰਪਾ ਦੇ ਵਾਸਤੇ ਜਾਣਾ ਪੈਣਾ ਅੱਜ ਗੁਰੂ ਸਾਹਿਬ ਆਪ ਤੁਹਾਡੇ ਮੂਹਰੇ ਹਾਜ਼ਰ ਹੁੰਦੇ ਤੁਸੀਂ ਇੱਛਾ ਤਾਂ ਕਰੋ। ਸੋ ਇਸ ਕਰਕੇ ਥੋੜ੍ਹਾ ਜਿਹਾ ਇੱਧਰ ਨੂੰ ਆਪਣੀ ਆਤਮਾ ਨੂੰ ਸੋਹਣਾ ਬਣਾਉਣ ਦੇ ਲਈ ਸੁਚੱਜਾ ਬਣਾਉਣ ਦੇ ਲਈ ਅੱਜ ਬਹੁਤ ਹੀ ਢੁੱਕਵਾਂ ਸਮਾਂ ਹੈ ਦੁਨੀਆਂ ਦੇ ਵਿੱਚ। ਦਲਜੀਤ ਸਿੰਘ ਜੀ
ਜੀ ਬਿਲਕੁਲ ਅਮਨਦੀਪ ਅਮਨਦੀਪ ਬਹੁਤ ਹੀ ਆਨੰਦ ਆਇਆ ਅੱਜ ਦੀ ਇਸ ਪੌੜੀ ਨੂੰ ਵਿਚਾਰਦਿਆਂ ਤੇ ਇਹ ਵੀ ਆਸ ਕਰਦੇ ਹਾਂ ਕਿ ਸਾਡੇ ਸਰੋਤੇ ਵੀ ਇਸ ਕਥਾ ਵਿਚਾਰ ਦਾ ਜ਼ਰੂਰ ਆਨੰਦ ਮਾਣ ਰਹੇ ਹੋਣਗੇ ਤੇ ਪਰ ਜਿਹੜਾ ਸਮਾਂ ਹੈ ਇਹ ਚੱਲਦਾ ਜਾਂਦਾ ਹੈ ਤੇ ਸਮੇਂ ਦੇ ਸਮਾਪਤੀ ਵੱਲ ਵੀ ਅੱਜ ਦੇ ਪ੍ਰੋਗਰਾਮ ਦੀ ਹੋ ਰਹੀ ਆ। ਸਾਡੀ ਪੇਸ਼ਕਾਰੀ ਚ ਜਿਵੇਂ ਆਪਾਂ ਸ਼ੁਰੂ ਚ ਵੀ ਮਾਫ਼ੀ ਮੰਗ ਲੈਂਦੇ ਹਾਂ ਗੁਰਬਾਣੀ ਉਚਾਰਨ ਜਾਂ ਗੁਰਬਾਣੀ ਦੇ ਭਾਵ ਸਮਝਦਿਆਂ ਜਾਂ ਕਰਨ ਦੀ ਗੱਲ ਕਰਦਿਆਂ ਗੁਰੂ ਦੇ ਆਸ਼ੇ ਦੇ ਉਲਟ ਕੋਈ ਆਪਾਂ ਅਲਫਾਜ਼ ਮੂੰਹ ਕੱਢ ਦਿੰਦੇ ਹਾਂ ਤੇ ਸੰਗਤਾਂ ਜਿਹੜੀਆਂ ਸਾਨੂੰ ਸਾਡੇ ਸਰੋਤੇ ਜਿਹੜੇ ਆ ਉਹ ਜ਼ਰੂਰ ਸਾਨੂੰ ਇਸ ਮਾਫ਼ੀ ਦੇਣਗੇ ਇਸ ਬਾਰੇ ਤੇ ਸਾਨੂੰ ਆਗਾਹ ਵੀ ਕਰਾਉਣਗੇ ਕਿ ਤੁਸੀਂ ਕਿੱਥੇ ਕਿੱਥੇ ਗਲਤ ਚੱਲ ਰਹੇ ਸੀ ਤੇ ਗੁਰਬਾਣੀ ਵਿਚਾਰਨੀ ਜ਼ਰੂਰ ਚਾਹੀਦੀ ਆ। ਮੈਂ ਸਾਰੇ ਸਰੋਤੇ ਨੂੰ ਇਹ ਜ਼ਰੂਰ ਬੇਨਤੀ ਕਰਾਂਗਾ। ਅਮਨਦੀਪ ਇਜਾਜ਼ਤ ਲਈਏ ਫਿਰ ਅੱਜ ਦੇ ਪ੍ਰੋਗਰਾਮ ਦੀ।
ਜੀ ਬਿਲਕੁਲ ਜੀ
ਜੀ ਸੋ ਭੁੱਲਾਂ ਚੁੱਕਾਂ ਦੀ ਮਾਫ਼ੀ ਤੇ ਫਿਰ ਆਪਾਂ ਮਿਲਦੇ ਹਾਂ ਅਗਲੇ ਪੜਾਅ ਵਿੱਚ ਆਸਾ ਦੀ ਵਾਰ ਦੀ ਅਗਲੀ ਪੌੜੀ ਦੇ ਨਾਲ। ਸੋ ਮੈਨੂੰ ਦਲਜੀਤ ਸਿੰਘ ਨੂੰ ਅੰਮ੍ਰਿਤਸਰ ਸਾਹਿਬ ਤੋਂ ਤੇ ਅਮਨਦੀਪ ਆਸਟ੍ਰੇਲੀਆ ਤੋਂ ਅਸੀਂ ਅੱਜ ਇਹ ਜੋ ਕਥਾ ਵਿਚਾਰ ਦਾ ਪ੍ਰੋਗਰਾਮ ਚਲਾ ਰਹੇ ਸਾਂ ਸਾਨੂੰ ਇਜਾਜ਼ਤ ਦਿਓ ਤੇ ਫਿਰ ਅਗਲੇ ਪ੍ਰੋਗਰਾਮਾਂ ਲਈ ਤੁਸੀਂ ਹਰਮਨ ਰੇਡੀਓ ਨਾਲ ਜੁੜੇ ਰਹੋ। ਆਓ ਫਤਿਹ ਬੁਲਾਉਂਦੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ
ਸਾਰੀ ਜੀ
ਫਿਰ ਸ਼ੁਰੂਆਤ ਹੋਵੇ ਸੁਹਾਵਣੀ। ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ ਸ਼ਿਵਾਹੇ ਗੁਰੂ।